ਸਤ ਨਾਮ ਵਾਹਿਗੁਰੂ 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 ਸਤ ਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੌ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੌ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਆਵਹ ਜਾਵਹ ਅੰਤ ਗਏ ਪੁਛਤਾਵਹ ਬਿਨ ਨਾਵੈ ਸੁਖ ਨਾ ਹੋਈ ਆਥੇ ਕਮਾਵੈ ਸੋ ਫਲ ਪਾਵੈ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿਸ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨਿਵਾਜੀ ਹੋਈ ਇਸ ਮਹਾਨ ਨਗਰੀ ਦੀ ਸਤ ਸੰਗਤ ਮਾਣ ਰਹੇ ਵਡਭਾਗੇ ਗੁਰਸਿੱਖੋ ਕੁਝ ਸਰੀਰ ਕਰਕੇ ਜੁੜੇ ਕੁਝ ਸੁਰਤ ਕਰਕੇ ਜੁੜੇ ਗੁਰੂ ਦੀਆਂ ਬਖਸ਼ਿਸ਼ਾਂ ਪਾ ਰਹੇ ਭਾਗਾਂ ਵਾਲੇ ਗੁਰਸਿੱਖ ਪਿਆਰੇ ਸਤਿਗੁਰਾਂ ਦਾ ਪਾਵਨ ਫਰਮਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਬਖਸ਼ਿਸ਼ ਹੋਇਆ ਸਾਂਝੇ ਰੂਪ ਵਿੱਚ ਇਹਦੀ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਜੁੜੇ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸੱਚੇ ਸਾਹਿਬ ਜੀ ਸਿਰ 'ਤੇ ਹੱਥ ਰੱਖ ਕੇ ਵਿਚਾਰ ਕਰਾਉਣ ਇਕਾਗਰਤਾ ਬਖਸ਼ਣ ਟਿਕਾਓ ਬਖਸ਼ਣ ਸੋਝੀ ਬਖਸ਼ਣ ਮਹਾਰਾਜ ਅਗਾਧ ਬੋਧ ਬਾਣੀ ਦੀ ਅਕਥ ਕਥਾ ਗੁਰੂ ਬਖਸ਼ੀ ਮਤ ਦੇ ਅਨੁਸਾਰ ਕਰ ਸਕੀਏ ਚਾਰ ਬੰਦਾਂ ਦਾ ਸ਼ਬਦ ਹੈ ਚਾਰ ਪਦਿਆਂ ਦਾ ਧੰਨ ਧੰਨ ਗੁਰੂ ਅਮਰਦਾਸ ਹਜ਼ੂਰ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਹੋਇਆ। ਸ਼ਬਦ ਦਾ ਪਹਿਲਾ ਪਦਾ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਸ਼ਬਦ ਦੇ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਵੇਂ ਕੱਚੀ ਲੱਕੜੀ ਨੂੰ ਘੁਣ ਖਾ ਜਾਂਦਾ, ਬਾਹਰੋਂ ਵੇਖਣ ਨੂੰ ਪਤਾ ਨਹੀਂ ਲੱਗਦਾ, ਉਦੋਂ ਪਤਾ ਲੱਗਦਾ ਜਦੋਂ ਅੰਦਰੇ ਅੰਦਰ ਉਸ ਕੀੜੇ ਨੇ ਲੱਕੜੀ ਨੂੰ ਖੋਖਲਿਆਂ ਕਰ ਦਿੱਤਾ ਅਤੇ ਸਾਬਤ ਲੱਕੜੀ ਦੀ ਮਨਿਆਦ ਪੁੱਗ ਗਈ, ਅੰਦਰੇ ਅੰਦਰ ਲੱਕੜੀ ਦਾ ਵਜੂਦ ਖਤਮ ਹੋ ਗਿਆ। ਇਸੇ ਤਰ੍ਹਾਂ ਇਸ ਜਿਸਮ ਦੀ ਹੋਂਦ ਹੈ, ਇਹਨੂੰ ਵੀ ਘੁਣ ਲੱਗਿਆ ਹੋਇਆ, ਕਾਲ ਰੂਪੀ ਘੁਣ ਲੱਗਿਆ ਹੋਇਆ ਹੈ। ਕਾਲ ਰੂਪੀ ਸ਼ਿਕਾਰੀ ਇਹਦੇ ਸਿਰ ਦੇ ਉੱਤੇ ਸ਼ਿਸ਼ਤ ਬੰਨ੍ਹਦੀ ਬੈਠਾ, ਨਿਸ਼ਾਨਾ ਸਾਧਿਆ ਹੋਇਆ। ਇਸ ਸਰੀਰ ਨੇ ਇੱਕ ਦਿਨ ਖੀਣ ਹੋ ਜਾਣਾ, ਬਲ ਹਾਰ ਜਾਣਾ, ਇੱਕ ਦਿਨ ਬੁਢੇਪਾ ਛਾ ਜਾਣਾ। ਇਹ ਵਾਹਿਗੁਰੂ ਜੀ ਦਾ ਨਿਯਮ ਹੈ ਕਿ ਜਿਸ ਸਰੀਰ ਦਾ ਅੱਜ ਅਸੀਂ ਮਾਣ ਕਰ ਰਹੇ ਹਾਂ, ਆਖਰ ਇਸ ਸਰੀਰ ਨੇ ਮਿੱਟੀ ਦੀ ਢੇਰੀ ਹੋ ਜਾਣਾ, ਬਲ ਹਾਰ ਜਾਣਾ ਇਹਨੇ। ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਅਨੰਤ ਵਾਰ ਸਾਨੂੰ ਇਹ ਸੋਝੀ ਦਿੱਤੀ ਕਿ ਭਾਗਾਂ ਵਾਲਿਆ, ਸਾਰੀ ਜ਼ਿੰਦਗੀ ਸਰੀਰ ਨੂੰ ਹੀ ਨਾ ਵੇਖਦਾ ਰਹੀ, ਸਰੀਰ ਦਾ ਪਾਲਣ ਪੋਸ਼ਣ, ਸਰੀਰ ਦੀ ਸੁੰਦਰਤਾ, ਸਰੀਰ ਦਾ ਸ਼ਿੰਗਾਰ, ਸਰੀਰ ਦੀਆਂ ਲੋੜਾਂ, ਸਾਰੀ ਜ਼ਿੰਦਗੀ ਸਰੀਰ ਤੱਕ ਹੀ ਅਸੀਂ ਸੀਮਤ ਰਹੇ, ਸਰੀਰ ਤੋਂ ਅੰਦਰ ਵਸਦੀ ਆਤਮਾ ਦੀ ਖੁਰਾਕ ਲੱਭਣ ਦਾ ਕਦੀ ਯਤਨ ਹੀ ਨਹੀਂ ਕੀਤਾ। ਸਰੀਰ ਦੀ ਭੁੱਖ ਦੀ ਚਿੰਤਾ ਹੈ, ਸਰੀਰ ਦੇ ਦੁੱਖ ਦੀ ਚਿੰਤਾ ਹੈ, ਸਰੀਰ ਦੇ ਤਾਪ ਰੋਗ ਦੀ ਚਿੰਤਾ ਹੈ, ਅਤੇ ਜਿਹੜੇ ਅੰਦਰ ਤਿੰਨ ਤਾਪ ਚੰਬੜੇ ਹੋਏ ਉਹਨਾਂ ਦੀ ਕੋਈ ਚਿੰਤਾ ਨਹੀਂ ਕੀਤੀ। ਸਰੀਰ ਦਾ ਟੈਂਪਰੇਚਰ 98 ਤੋਂ 99 ਹੋ ਜਾਏ, 98 ਤੋਂ 99 ਹੋ ਜਾਏ, ਅਤੇ ਸਾਨੂੰ ਫਿਕਰ ਲੱਗ ਜਾਂਦਾ ਵੀ ਸਾਡਾ ਸਰੀਰ ਟੁੱਟ ਗਿਆ, ਬਲਹੀਣ ਹੋ ਗਿਆ, ਸਰੀਰ ਰੋਗੀ ਹੋ ਗਿਆ। ਅੰਦਰ ਦਾ ਟੈਂਪਰੇਚਰ ਭਾਂਬੜ ਬਣ ਕੇ ਮੱਚਦਾ ਪਿਆ, ਜਿਹੜੀ ਅੱਗ ਅੰਦਰ ਬਲੀ ਹੋਈ ਹੈ, ਗੁੱਝੀ ਭਾਏ ਜਲੈ ਜੱਗ ਸਾਰਾ, ਉਸ ਤਪਦੀ ਹੋਈ ਅੱਗ ਦੀ ਕਦੀ ਫਿਕਰ ਨਹੀਂ ਕੀਤੀ। ਅਤੇ ਹੌਲੀ ਹੌਲੀ ਜਿਸ ਸਰੀਰ ਵਾਸਤੇ ਜਿਉਂਦਾ ਪਿਆ, ਉਹ ਸਰੀਰ ਖੀਣ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਬਲਹੀਣ ਹੋ ਜਾਂਦਾ, ਬੋਧਾ ਹੋ ਜਾਂਦਾ, ਅਤੇ ਇਸ ਸਰੀਰ ਦੀ ਖੇਡ ਮੁੱਕ ਜਾਂਦੀ ਹੈ। ਛਿਣ ਛਿਣ ਤਨ ਸ਼ੀਜੈ ਜਰਾ ਜਨਾਵੈ, ਪਲ ਪਲ ਛਿਣ ਛਿਣ ਕਰਕੇ ਅਸੀਂ ਇਹ ਨਹੀਂ ਰਹਿਣਾ ਜੋ ਅੱਜ ਹਾਂ। ਸਾਰਾ ਸਾਰਾ ਦਿਨ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਤੱਕਣ ਵਾਲੇ ਮਨੁੱਖ, ਜੋ ਤੂੰ ਦਿਸ ਰਿਹਾ ਹੈ ਇਹ ਨਹੀਂ ਰਹਿਣਾ। ਅਸਥਿਰ ਜੋ ਮਾਨੇ ਹੋ ਦੇਹੇ, ਸੋ ਤੋ ਤੇਰੋ ਹੋਏ ਹੈ ਖੇਹੇ, ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜ ਰੇ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਜੋ ਦਿਸ ਰਿਹਾ ਨਾ ਪਹਿਲਾਂ ਰਿਹਾ ਨਾ ਹੁਣ ਰਹਿਣਾ ਇਹਨੇ। ਇਹ ਅਵਸਥਾਵਾਂ ਤਾਂ ਬਦਲ ਰਹੀਆਂ ਨੇ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜ ਮਨਾ। ਸਿਮਰਨ ਵਾਸਤੇ ਸਮਾਂ ਹੈ, ਗੁਰੂ ਕੇ ਪਿਆਰੇ ਸਿੱਖੋ ਸੰਭਾਲਣ ਵਾਸਤੇ ਸਮਾਂ ਹੈ। ਅਤੇ ਜਿਸ ਦਿਨ ਸਰੀਰ ਖੀਣ ਹੋ ਗਿਆ, ਬਲ ਹਾਰ ਗਿਆ, ਕਮਜ਼ੋਰ ਪੈ ਗਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਸਿਰ ਕੰਪਿਓ ਪੱਗ ਡਗਮਗੇ, ਸਿਰ ਕੰਪਿਓ, ਇੱਦਾਂ ਕੰਬ ਰਿਹਾ ਸਿਰ, ਜਿਸ ਸਿਰ ਦਾ ਗਰੂਰ ਥੰਮਿਆ ਨਹੀਂ ਸੀ ਜਾਂਦਾ, ਜਿਸ ਸਿਰ ਦੀ ਆਕੜ ਕਦੀ ਨਿੰਮਦੀ ਨਹੀਂ ਸੀ, ਜਿਸ ਸਿਰ ਦੇ ਅੰਦਰ ਵਸੀ ਹੋਈ ਬੁੱਧੀ ਸਾਨੂੰ ਹੰਕਾਰ ਦੀ ਸ਼ਿਖਰ 'ਤੇ ਲੈ ਕੇ ਜਾ ਰਹੀ ਸੀ, ਉਹ ਸਿਰ ਹੁਣ ਆਪਣਾ ਆਪ ਨਹੀਂ ਸੰਭਾਲ ਪਾ ਰਿਹਾ ਅਤੇ ਪਿੱਪਲੀ ਦੇ ਕਮਜ਼ੋਰ ਪੱਤੇ ਵਾਂਗੂ ਕੰਬਦਾ ਪਿਆ। ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ 'ਤੇ ਹੀਣ, ਪੈਰ ਡਗਮਗਾ ਗਏ, ਅੱਖਾਂ ਦੀ ਜੋਤ ਜਵਾਬ ਦਿੰਦੀ ਜਾ ਰਹੀ ਹੈ, ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਲੀਨ। ਅਤੇ ਵੇਖੋ ਕਿੱਡੀ ਕਮਾਲ ਦੀ ਇਸ ਮਨੁੱਖ ਦੀ ਬਿਰਤੀ ਹੈ, ਵੀ ਸਰੀਰ ਖੀਣ ਹੋ ਗਿਆ, ਅੱਖਾਂ ਦੀ ਜੋਤ ਜਵਾਬ ਦੇ ਗਈ ਹੈ, ਪੈਰ ਕੰਬ ਰਹੇ ਨੇ, ਸਿਰ ਹਿਲਦਾ ਪਿਆ, ਪਰ ਅੰਦਰ ਅਜੇ ਵੀ ਜਿਹੜੀ ਰਸਾਂ ਕਸਾਂ ਦੀ ਭੁੱਖ ਸੀ ਉਹ ਨਹੀਂ ਮਰੀ।
ਅੱਖੀਆਂ ਦੀ ਤੱਕਣ ਦੀ ਭੁੱਖ ਨਹੀਂ ਗਈ, ਕੰਨਾਂ ਦੀ ਸੁਣਨ ਦੀ ਭੁੱਖ ਨਹੀਂ ਗਈ, ਜੀਭ ਦੇ ਚਸਕਿਆਂ ਦੀ ਭੁੱਖ ਨਹੀਂ ਗਈ। ਸਰੀਰ ਬਲ ਹਾਰ ਗਿਆ, ਤਾਣ ਮੁੱਕ ਗਿਆ, ਜਰਜਰਾ ਹੋ ਗਿਆ ਸਰੀਰ, ਬੁਢੇਪਾ ਆ ਗਿਆ, ਪਰ ਦੁਨੀਆਂ ਦੇ ਕੂੜੇ ਰਸਾਂ ਵਾਲੇ ਪਾਸੇ ਅਜੇ ਵੀ ਬਿਰਤੀ ਲੱਗੀ ਹੋਈ ਹੈ। ਤਾਂ ਉਹ ਨਾ ਹਰ ਰਸ ਲੀਨ, ਵਾਹਿਗੁਰੂ ਜੀ ਦੇ ਨਾਮ ਰਸ ਦਾ ਚੇਤਾ ਨਹੀਂ ਆਇਆ, ਸਾਰਿਆਂ ਦਾ ਸਰੀਰ ਜਰਜਰੀ ਇਹ ਖੀਨ ਹੁੰਦਾ ਪਿਆ, ਕਮਜ਼ੋਰੀ ਵਾਲੇ ਪਾਸੇ ਵੱਧ ਰਿਹਾ ਸਾਧਸੰਗ। ਚਰਨ ਸੀਸ ਕਰ ਕੰਪਣ ਲਾਗੇ, ਪੈਰ ਹੱਥ ਸਿਰ ਸਮਾਂ ਵਿਹਾ ਗਿਆ ਅਤੇ ਕਹਿੰਦਾ ਹੁਣ ਹੱਥ ਕੰਬਣ ਦੀ ਬਿਮਾਰੀ ਲੱਗ ਗਈ ਹੈ, ਹੱਥ ਵਿੱਚ ਪਾਣੀ ਫੜਦਾ ਅਤੇ ਉਹ ਨਹੀਂ ਪੀਤਾ ਜਾਂਦਾ, ਤਬ ਤੇਰੀ ਓਕ ਕੋਈ ਪਾਣੀ ਉਹਨਾਂ ਪਾਵੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ। ਜਰੇ ਦਾ ਅਰਥ ਹੈ ਬੁਢੇਪਾ, ਛਿਨ ਛਿਨ ਕਰਕੇ ਸਰੀਰ ਕਮਜ਼ੋਰ ਹੋ ਰਿਹਾ, ਜਿਸ ਬਲ ਦੇ ਵਿੱਚ ਤੂੰ ਕਿਸੇ ਦੁੱਖ ਰੋਗ ਦੀ ਪਰਵਾਹ ਨਹੀਂ ਸੀ ਕਰਦਾ, ਇੱਕ ਦਿਨ ਸਮਾਂ ਉਹ ਆ ਜਾਂਦਾ ਕਿ ਰੰਚਕ ਮਾਤਰ ਦੁੱਖ ਇਹਨੂੰ ਉੱਠਣ ਦੀ ਹਿੰਮਤ ਨਹੀਂ ਰਹਿਣ ਦਿੰਦਾ ਅੰਦਰ। ਅਤੇ ਗੁਰੂ ਕੇ ਪਿਆਰੇ ਸਿੱਖੋ, ਮਹਾਰਾਜ ਸੱਚੇ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੁਚੇਤ ਕਰਦੇ ਆ, ਸਰੀਰ ਕਮਜ਼ੋਰ ਹੋ ਰਿਹਾ, ਵੇਖ ਦੁਨੀਆਂ ਦਾ ਹਾਲ, ਕਦੀ ਰੋਗ ਗ੍ਰਸਤ ਸਰੀਰਾਂ ਨੂੰ ਵੇਖੀ ਜਿਹੜੇ ਮੰਜੇ 'ਤੇ ਪਏ ਹਾਏ ਹਾਏ ਕੂਕਦੇ ਨੇ। ਅਤੇ ਕਈ ਵਾਰੀ ਮੈਨੂੰ ਜਾਪਦਾ ਜਦੋਂ ਅੱਤ ਦੇ ਖੀਨ ਸਰੀਰ ਨੂੰ ਜਿਹੜਾ ਆਪਣੀ ਕਿਰਿਆ ਨਹੀਂ ਸਾਧ ਪਾ ਰਿਹਾ, ਕਈ ਵਾਰੀ ਗੰਦਗੀ ਵਿੱਚ ਮਲ ਮੂਤਰ ਵਿੱਚ ਗਲਤਾਨ ਪਿਆ ਹੋਇਆ ਹੁੰਦਾ, ਅਤੇ ਮੈਨੂੰ ਲੱਗਦਾ ਬਾਬਾ ਕਬੀਰ ਸਾਹਿਬ ਜੀ ਨੇ ਇਹਨਾਂ ਹਾਲਾਤਾਂ ਨੂੰ ਵੇਖ ਕੇ ਕਿਹਾ ਹੋਏਗਾ, ਕਹੋ ਕਬੀਰ ਤੂੰ ਭੱਜ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਹੁਣ ਸਾਡੇ ਉੱਤੇ ਵੀ ਤਾਂ ਬਚਨ ਢੁੱਕਦਾ ਨਾ ਸਤਸੰਗ, ਜਦੋਂ ਦੁਨੀਆਂ ਦੀ ਦਸ਼ਾ ਵੇਖਦੇ ਹਾਂ ਅਤੇ ਘੱਟੋ ਘੱਟ ਸੰਸਾਰ ਦੀ ਦਸ਼ਾ ਵੇਖ ਕੇ ਹੌਸਪੀਟਲ ਦਾ ਕਦੀ ਗੇੜਾ ਮਾਰ ਕੇ ਵੇਖੀਏ ਅਤੇ ਹਾਏ ਹਾਏ ਕੂਕ ਦੇ ਰੋਗੀਆਂ ਨੂੰ ਤੱਕਦੇ ਹਾਂ, ਸ਼ੁਕਰ ਕਰ ਮੇਰੇ ਸਾਹਿਬ ਨੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਅਤੇ ਸਰਾਮ ਸਨੇ। ਅੱਜ ਕਿਸੇ ਨੂੰ ਪੁੱਛ ਕੇ ਵੇਖੋ, ਕਿਡਨੀ ਡੈਮੇਜ ਹੋ ਗਈ ਅਤੇ ਸੈਕੜੇ ਪ੍ਰੋਸੈਸ ਦੇ ਵਿੱਚੋਂ ਦੀ ਲੰਘ ਕੇ, ਵਸੀਲਿਆਂ 'ਚੋਂ ਦੀ ਲੰਘ ਕੇ, ਉਹ ਕਹਿੰਦਾ ਜੇ ਕਿਡਨੀ ਟ੍ਰਾਂਸਫਰ ਕਰਨੀ ਹੈ, ਸਰੀਰ ਦੇ ਹੋਰ ਅੰਗ ਬਦਲਨੇ ਨੇ ਅਤੇ ਲੱਖਾਂ ਕਰੋੜਾਂ ਰੁਪਈਆ ਲੱਗ ਜਾਏਗਾ, ਆਕਸੀਜਨ ਦੇ ਸਿਲੰਡਰ ਹੀ ਲੱਗਣੇ ਹੋਣ ਅਤੇ ਹਜ਼ਾਰਾਂ ਰੁਪਈਆ ਲੱਗ ਜਾਂਦਾ ਸਾਧ ਸੰਗਤ। ਅਤੇ ਜਿਸ ਵਾਹਿਗੁਰੂ ਜੀ ਨੇ ਮੁਫਤ ਦੀ ਆਕਸੀਜਨ ਦਿੱਤੀ, ਮੁਫਤ ਦੀਆਂ ਕਿਡਨੀਆਂ ਦਿੱਤੀਆਂ, ਅੱਖਾਂ ਦੀ ਜੋਤ ਦਿੱਤੀ, ਜਿੰਨੀ ਦੇਰ ਸਰੀਰ ਕਿਰਿਆ ਕਰ ਰਿਹਾ ਤੈਨੂੰ ਸੇਵਾ ਚੇਤੇ, ਤੈਨੂੰ ਸਿਮਰਨ ਚੇਤੇ, ਤੈਨੂੰ ਚੌਂਕੜਾ ਮਾਰਨਾ ਆਉਂਦਾ, ਤੈਨੂੰ ਅੰਮ੍ਰਿਤ ਵੇਲੇ ਉੱਠਣਾ ਆਉਂਦਾ, ਜਦੋਂ ਤਨ ਬਲ ਹਾਰ ਗਿਆ ਨਾ ਤੇਰੇ ਕੋਲੋਂ ਕੁਝ ਕੀਤਾ ਜਾਣਾ ਨਾ ਕਮਾਇਆ ਜਾਣਾ। ਜਾਗ ਸੁੱਤਿਆ ਹੋਇਆ ਬੰਦਿਆ ਜਾਗ, ਚਰਨ ਸੀਸ ਕਰ ਕੰਪਨ ਲਾਗੇ, ਚਰਨ ਪੈਰਾਂ ਦੀ ਗੱਲ, ਸਿਰ ਦੀ ਗੱਲ, ਹੱਥਾਂ ਦੀ ਗੱਲ, ਸਾਹਿਬ ਕਹਿੰਦੇ ਸਾਰਾ ਜਿਸਮ ਐਂ ਕੰਬ ਰਿਹਾ, ਤਾਣ ਨਹੀਂ ਰਿਹਾ ਅੰਦਰ। ਚਰਨ ਸੀਸ ਕਰ ਕੰਪਣ ਲਾਗੇ, ਜੇ ਬਾ ਸੁੱਧ ਨਾ ਬਚਨ ਭਇਆ, ਜ਼ਬਾਨ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੀ, ਬੋਲਦਾ ਕੁਝ ਹੈ ਅਗਲਾ ਸਮਝਦਾ ਕੁਝ ਹੈ, ਲੜਖੜਾ ਗਈ ਜ਼ਬਾਨ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਵੇਖੋ ਹਾਲਤ, ਹੁਣ ਜ਼ਬਾਨ ਦੇ ਉੱਤੋਂ ਬੋਲਿਆ ਵੀ ਨਹੀਂ ਜਾ ਰਿਹਾ ਇਹਦੇ ਕੋਲੋਂ। ਅਤੇ ਫਿਰ ਉਸ ਵੇਲੇ ਕੋਈ ਮਨੁੱਖ ਕਹੇ ਤਬ ਰੇ ਧਰਮ ਕੀ ਆਸ ਕਰੈ, ਵੀ ਹੁਣ ਮੈਂ ਧਰਮ ਕਮਾ ਲਵਾਂਗਾ, ਜਦੋਂ ਕਮਾਉਣ ਦਾ ਵੇਲਾ ਸੀ, ਜਦੋਂ ਤੇਰੇ ਅੰਦਰ ਬਲ ਸੀ, ਜਦੋਂ ਤੇਰੇ ਅੰਦਰ ਸੱਤਿਆ ਸੀ ਵੀ ਤੂੰ ਅੰਮ੍ਰਿਤ ਵੇਲੇ ਉੱਦਮ ਕਰਕੇ ਉੱਠ ਪੈ, ਤੂੰ ਹੱਥੀਂ ਸੇਵਾ ਕਰ ਲੈ, ਤੂੰ ਦੌੜ ਦੌੜ ਕੇ ਭੱਜ ਭੱਜ ਕੇ ਨੇਕੀਆਂ ਕਮਾ ਲੈ, ਚੰਗਿਆਈਆਂ ਖੱਟ ਲੈ, ਉਦੋਂ ਤੇ ਤੇਰੇ ਅੰਦਰ ਦਲਿੱਦਰ ਨੇ ਮਾਰ ਲਿਆ ਤੈਨੂੰ, ਅਤੇ ਜਦੋਂ ਸਮਾਂ ਵਿਹਾ ਗਿਆ ਫਿਰ ਕੀ ਕਰੇਗਾ ਦੱਸ। ਸਤਸੰਗਤ ਕਿੰਨੇ ਪ੍ਰੇਮ ਨਾਲ ਗੁਰੂ ਦਾਤਾ ਜੀ ਸਮਝਾ ਰਹੇ ਨੇ, ਨੈਣੋ ਨੀਰ ਬਹਿ ਤਨ ਖੀਨਾ, ਸੁਨੇਹੇ ਆ ਗਏ ਨਾ ਤੈਨੂੰ, ਅੱਖਾਂ 'ਚੋਂ ਪਾਣੀ ਵਗਦਾ ਆਪਣੇ ਆਪ ਹੀ ਵਗਣ ਲੱਗ ਪੈਂਦਾ, ਜਿਹੜੀਆਂ ਅੱਖਾਂ ਦਾ ਤੇਜ ਨਹੀਂ ਸੀ ਝੱਲਿਆ ਜਾਂਦਾ, ਹੁਣ ਮਨੁੱਖ ਕਹਿੰਦਾ ਅੱਖਾਂ ਦੇ ਵਿੱਚੋਂ ਪਾਣੀ ਦਾ ਡੱਬ ਡੱਬ ਵਗਣਾ ਬੰਦ ਹੀ ਨਹੀਂ ਹੋ ਰਿਹਾ। ਫਿਰ ਕਈਆਂ ਵੈਦਾਂ ਦਾ ਰੁੱਖ ਕਰਦਾ ਵੀ ਸ਼ਾਇਦ ਹੁਣ ਮੇਰੀਆਂ ਅੱਖਾਂ ਦੀ ਉਹ ਤੇਜ ਸ਼ਕਤੀ ਵਾਪਸ ਆ ਜਾਏ, ਜਦੋਂ ਆਈ ਸੀ ਉਦੋਂ ਕੁਝ ਨਾ ਖੱਟਿਆ ਸਾਧ ਸੰਗਤ। ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ, ਪੰਜਾਬੀ ਦੀ ਇੱਕ ਕਹਾਵਤ ਹੈ ਸਾਧ ਸੰਗਤ, ਕਿ ਜਦੋਂ ਇਹ ਸੋਚਦਾ ਵੀ ਹੁਣ ਤੇ ਜਵਾਨੀ ਦਾ ਪਹਿਰਾ ਹੈ, ਰੰਗ ਤਮਾਸ਼ਿਆਂ ਦਾ ਯੁੱਗ ਹੈ, ਜਿੰਨਾ ਮਰਜ਼ੀ ਮੈਂ ਇੱਧਰ ਉੱਧਰ ਭਟਕ ਲਵਾਂ ਅਤੇ ਜਦੋਂ ਮੇਰੇ ਸਰੀਰ ਦਾ ਬਜ਼ੁਰਗੀ ਵਾਲੀ ਅਵਸਥਾ ਆ ਜਾਏਗੀ ਫਿਰ ਮਾਲਾ ਹੱਥ ਵਿੱਚ ਫੜ ਲਵਾਂਗਾ। ਇਹ ਪੰਜਾਬੀ ਦਾ ਇੱਕ ਸਿੱਧਾ ਜਿਹਾ ਮੁਹਾਵਰਾ, ਘਰੋਂ ਪੈਰੋਂ ਰਹੀ ਅਤੇ ਨਾਮ ਜਪਣ ਡਈ। ਫਿਰ ਇਹਨੂੰ ਰੱਬ ਚੇਤੇ ਆਇਆ ਜਦੋਂ ਹੱਥ ਪੈਰ ਜਵਾਬ ਦੇ ਗਏ, ਫਿਰ ਕੀ ਕਰੇਗਾ ਭਾਗਾਂ ਵਾਲਿਆ, ਕਿਵੇਂ ਬੈਠੇਗਾ ਇੱਥੇ ਚੌਂਕੜੇ ਲਾ ਕੇ। ਤੁਹਾਨੂੰ ਨਮਸਕਾਰ, ਗੁਰੂ ਨੇ ਉੱਦਮ ਦਿੱਤਾ ਅਤੇ ਤੁਸੀਂ ਆਪਣੇ ਜੀਵਨ ਨੂੰ ਸਕਾਰਥ ਕਰ ਰਹੇ ਹੋ। ਗੁਰਮੁਖੋ ਸਾਹਿਬ ਨੇ ਬਲ ਦਿੱਤਾ ਅਤੇ ਉੱਦਮ ਕਰਕੇ ਚੱਲ ਕੇ ਆਇਓ, ਤੁਹਾਨੂੰ ਤੁਸੀਂ ਸੁਚੇਤ ਹੋ, ਜਾਗਰੂਕ ਹੋ। ਸਰੀਰ ਨੇ ਇਸ ਤਰ੍ਹਾਂ ਨਹੀਂ ਰਹਿਣਾ ਜੋ ਵੇਖ ਰਿਹਾ ਤੂੰ। ਸਰੀਰ ਦੇ ਅੰਦਰ ਹਜ਼ਮ ਕਰਨ ਦੀ ਸ਼ਕਤੀ ਹੈ ਅਤੇ ਮਨੁੱਖ ਦੁਨੀਆ ਭਰ ਦੇ ਸਵਾਦਾਂ ਵਿੱਚ ਗਲਤਾਨ ਹੋ ਗਿਆ। ਸਰੀਰ ਦੇ ਅੰਦਰ ਰਸਾਂ ਕਸਾਂ ਨੂੰ ਭੋਗਣ ਦੀ ਸ਼ਕਤੀ ਹੈ ਅਤੇ ਕੁਕਰਮਾਂ ਦੇ ਵਿੱਚ ਇਹ ਮਨੁੱਖ ਗ੍ਰਸਿਆ ਗਿਆ। ਫਿਰ ਕੀ ਕਰੇਗਾ ਤੂੰ? ਜਦੋਂ ਅੱਖਾਂ 'ਚੋਂ ਪਾਣੀ ਵਗਦਾ ਹੋਇਆ, ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਵਾਲ ਚਿੱਟੇ ਹੋ ਗਏ, ਰੂਦਾ ਕੰਠ, ਜ਼ੁਬਾਨ ਤੋਂ ਬੋਲਿਆ ਨਹੀਂ ਜਾਂਦਾ, ਗਲਾ ਸੁੱਕ ਗਿਆ, ਇਸ਼ਾਰਿਆਂ ਨਾਲ ਗੱਲਾਂ ਕਰਦਾ, ਸ਼ਬਦ ਨਹੀਂ ਉੱਚਰਿਆ, ਤਬ ਕਿਆ ਕਰੇ ਪੁਰਾਣੀ? ਫਿਰ ਕੀ ਕਰੇਗਾ ਭਾਈ? ਫਿਰ ਤੇਰੇ ਅੰਦਰ ਬਲ ਨਹੀਂ ਰਹਿਣਾ, ਫਿਰ ਕੀ ਕਰੇਗਾ? ਸੋ ਸੱਚੇ ਸਾਹਿਬ ਸਾਨੂੰ ਸੁਚੇਤ ਕਰ ਰਹੇ ਕਿ ਗੁਰੂ ਕੇ ਸਿੱਖੋ, ਇਹ ਸਰੀਰ ਨੇ ਇੱਕ ਦਿਨ ਜਰਜਰਾ ਹੋ ਜਾਣਾ, ਖੀਨ ਹੋ ਜਾਣਾ, ਬੁਢੇਪਾ ਆ ਜਾਣਾ, ਬਲ ਇਹਨੇ ਹਾਰ ਜਾਣਾ ਅਤੇ ਅੱਜ ਤੇਰੇ ਕੋਲ ਸਮਾਂ ਹੈ ਇਹਨੂੰ ਵਰਤਣ ਜੋਗਾ, ਇਹਨੂੰ ਵਰਤ ਲੈ। ਕਦੀ ਬੱਚੇ ਨੂੰ ਸਕੂਟਰ ਦੇ ਕੇ ਦੇਖੋ ਨਾ, ਜਿਹੜਾ ਸਜਰੀ ਸਜਰੀ ਜਾਚ ਸਿੱਖਦਾ। ਜਦੋਂ ਸਾਡਾ ਬਚਪਨ ਸੀ ਉਦੋਂ ਸਾਈਕਲ ਹੀ ਜਹਾਜ਼ ਵਰਗਾ ਲੱਗਦਾ ਸੀ, ਅਤੇ ਜੇ ਕਿਤੇ ਕਾਬੂ ਚੜ ਜਾਣਾ ਸਾਈਕਲ ਸਕੂਟਰ ਅਤੇ ਫਿਰ ਕਹਿਣਾ ਜਿੰਨਾ ਵਰਤ ਲਈਏ ਓਨਾ ਹੀ ਚੰਗਾ, ਲਾਹਾ ਲੈ ਲਈਏ, ਹੋਰ ਘੁਮਾਈਏ ਇਹਨੂੰ, ਹੋਰ ਦੜਾਈਏ। ਇਸੇ ਤਰ੍ਹਾਂ ਪਤਾ ਸੀ ਨਾ ਉਦੋਂ ਵੀ ਫਿਰ ਵਾਪਸ ਲੈ ਲੈਣਾ, ਇਹ ਤਾਂ ਦੋ ਕੁ ਘੜੀਆਂ ਵਾਸਤੇ ਮਿਲਿਆ। ਇਸੇ ਤਰ੍ਹਾਂ ਗੁਰਮੁਖੋ ਇਹ ਸਰੀਰ ਵਕਤੀ ਤੌਰ 'ਤੇ ਮਿਲਿਆ, ਦੇਣ ਵਾਲੇ ਨੇ ਫਿਰ ਪੰਜਾਂ ਤੱਤਾਂ ਵਿੱਚ ਇਹਨਾਂ ਨੂੰ ਲੀਨ ਕਰ ਦੇਣਾ ਅਤੇ ਜਿੰਨੀ ਦੇਰ ਵਾਸਤੇ ਮਿਲਿਆ ਉਨੀ ਦੇਰ ਦੀ ਖੱਟ ਲੈ ਕੁਝ। ਕਿਸੇ ਕੋਲੋਂ ਮੰਗਵੀਂ ਵਸਤ ਲਈ ਹੋਵੇ, ਬਹੁਤੀ ਵਾਰੀ ਮੈਂ ਵੇਖਿਆ ਖੇਤੀ ਕਰਨ ਵਾਲੇ ਜ਼ਿਮੀਂਦਾਰ ਇੱਕ ਦੂਜੇ ਕੋਲੋਂ ਸੰਦ ਮੰਗ ਲੈਂਦੇ, ਅਤੇ ਮੰਗਵੀਂ ਵਸਤ ਲਈ ਹੋਵੇ, ਬੰਦਾ ਵਸਤ ਮੰਗ ਕੇ ਕਹੇ ਮੈਂ ਆਪ ਘਰਾੜੇ ਮਾਰ ਕੇ ਸੌਂ ਜਾਵਾਂ ਤਾਂ ਮੂਰਖਤਾ ਹੀ ਹੈ। ਜੇ ਵਸਤ ਮੰਗਵੀਂ ਲਈ ਹੈ ਤਾਂ ਉਹਨੂੰ ਵਰਤ ਲਿਆ, ਕਾਜ ਸਿੱਧ ਕਰ ਲਿਆ ਜਿੰਨਾ ਸਵਾਰ ਸਕਦਾ। ਇਸੇ ਤਰ੍ਹਾਂ ਸਾਨੂੰ ਜਿਸਮ ਮਿਲਿਆ ਵਕਤੀ ਤੌਰ ਦੇ ਉੱਤੇ, ਸਥਿਰ ਨਹੀਂ, ਸਦੀਵੀ ਨਹੀਂ ਹੈ ਸਾਧ ਸੰਗਤ। ਇਹਨੇ ਖੀਣ ਹੋ ਜਾਣਾ, ਇਹਨੇ ਬਲ ਹਾਰ ਜਾਣਾ, ਇਹਨੇ ਕਮਜ਼ੋਰ ਪੈ ਜਾਣਾ ਅਤੇ ਇੱਕ ਦਿਨ ਇਹਨੇ ਬਿੰਸ ਜਾਣਾ। ਜਿਹੜੀ ਜੋਬਨ ਦੀ ਰੁੱਤ ਇੱਕ ਦਿਨ ਢਲ ਜਾਂਦੀ ਹੈ ਸਾਧ ਸੰਗਤ। ਅਤੇ ਇਹ ਯਤਨ ਨਾ ਕਰੀ, ਇੱਥੇ ਮੈਂ ਕਰਜ ਤੁਹਾਡੇ ਚਰਨਾਂ 'ਚ ਕਰਨੀ ਚਾਹੁੰਦਾ, ਇਹ ਯਤਨ ਨਾ ਕਰੀ ਵੀ ਮੈਂ ਜੋਬਨ ਨੂੰ ਰੋਕਣ ਦਾ ਯਤਨ ਕਰਾਂ, ਵੀ ਜੇ ਕਾਲੀ ਤੋਂ ਧੌਲੇ ਆ ਜਾਣੇ ਆ, ਭਵਰ ਗਏ ਬੱਗ ਬੈਠੇ ਆਏ, ਤੇ ਮੈਂ ਭਵਰਾਂ ਨੂੰ ਜਾਣ ਹੀ ਨਹੀਂ ਦਿੰਦਾ, ਮੈਂ ਉਹਨਾਂ ਨੂੰ ਕੂਚੀ ਲੈ ਕੇ ਕਾਲੀ ਕਰੀ ਜਾਵਾਂਗਾ। ਕੀ ਕਰੇਗਾ ਕਾਲੀ ਕਰਕੇ ਸੱਜਣਾ? ਅੰਦਰੋਂ ਤੇ ਸੱਤਿਆਹੀਣ ਹੋ ਜਾਏਗਾ ਨਾ, ਬਾਹਰੋਂ ਤੇ ਮੂੰਹ ਕਾਲਾ ਕਰ ਲਿਆ। ਤਾਂਹੀਓ ਤੇ ਬੋਲ ਕੇ ਸੀ ਸਾਡਾ ਇਤਿਹਾਸ ਕਹਿੰਦਾ ਵੀ ਜਾਓ ਕਹਿ ਦਿਓ ਕਾਣੇ ਢੱਗੇ ਨੂੰ, ਕਿਉਂ ਕਾਲੇ ਕਰਦਾ ਬੱਗੇ ਨੂੰ, ਅੰਤ ਕਾਲ ਜੇ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ। ਇਹ ਨਾ ਸੋਚਿਓ ਵੀ ਅਸੀਂ ਰੱਬ ਨੂੰ ਧੋਖਾ ਦੇ ਲਵਾਂਗੇ, ਇਹ ਯਤਨ ਕਰੀਏ ਕਿ ਜਿੰਨੀ ਦੇਰ ਬਲ ਹੈ ਓਨੀ ਦੇਰ ਕੁਝ ਕਮਾ ਲਈਏ। ਜੋਬਨ ਬੀਤ ਰਿਹਾ, ਕਾਲਿਆਂ ਤੋਂ ਚਿੱਟੇ ਹੋ ਰਹੇ ਆ, ਤੇ ਚਿੰਤਾ ਕਰਨ ਦੀ ਲੋੜ ਨਹੀਂ ਵੀ ਇਹ ਕਿਉਂ ਚਲਿਆ ਗਿਆ, ਇਹ ਚਿੰਤਾ ਕਰਕੇ ਪ੍ਰੀਤ ਨਾ ਚਲੀ ਜਾਵੇ। ਜੋਬਨ ਜਾਂਦੇ ਨਾ ਡਰਾਂ, ਮਤ ਸਹਿ ਪ੍ਰੀਤ। ਇੱਥੇ ਹਾਏ ਨੂੰ ਔਂਕੜ ਨਹੀਂ ਲੱਗੀ ਹੋਈ, ਸਹਿ ਪ੍ਰੀਤਮ ਵਿਆਹ ਵਾਹਿਗੁਰੂ ਪਿਆਰੇ, ਮੇਰੇ ਸੱਜਣ ਦੀ ਪ੍ਰੀਤ ਨਾ ਚਲੀ ਜਾਏ, ਮੇਰੇ ਕੰਤ ਦਾ ਪਿਆਰ ਨਾ ਚਲਿਆ ਜਾਏ। ਜੋਬਨ ਚਲਿਆ ਜਾਂਦਾ ਚਲਿਆ ਜਾਏ, ਕਾਲੀ ਤੋਂ ਚਿੱਟੇ ਆ ਜਾਂਦੇ ਨੇ ਕੋਈ ਚਿੰਤਾ ਨਹੀਂ, ਸਰੀਰ ਖੀਨ ਹੋ ਗਿਆ ਉਹਨਾਂ ਨੂੰ ਫਿਕਰ ਜਿਨ੍ਹਾਂ ਨੇ ਖੱਟਿਆ ਕੱਖ ਨਹੀਂ, ਅਤੇ ਜਿਨ੍ਹਾਂ ਨੇ ਇਹ ਫਿਕਰ ਕੀਤੀ ਵੀ ਮੈਂ ਪ੍ਰੀਤ ਸੰਭਾਲਣੀ ਆ, ਜੋਬਨ ਰਹੇ ਭਾਵੇਂ ਨਾ ਰਹੇ, ਇਹਦੇ ਕੋਲੋਂ ਕੀ ਲੈਣਾ ਮੈਂ? ਕਿਉਂਕਿ ਜੇ ਪ੍ਰੀਤ ਨਾ ਰਹੀ ਤੇ ਇਦਾਂ ਦੇ ਲੱਖਾਂ ਜੋਬਨ ਆਏ ਤੇ ਗਰਕ ਹੋ ਗਏ ਸਾਧ ਸੰਗਤ। ਜੋਬਨ ਜਾਂਦੇ ਨਾ ਡਰਾਂ, ਮਤ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ। ਕੀ ਕਰਨਾ ਐਸੇ ਜੋਬਨ ਨੂੰ ਜਿਸ ਜੋਬਨ ਦੇ ਅੰਦਰ ਕੰਤ ਦੀ ਪ੍ਰੀਤ ਹੀ ਨਹੀਂ ਹੈਗੀ? ਕੀ ਕਰਨਾ ਐਸੇ ਬਲ ਨੂੰ ਵਿਣ ਸੇਵਾ ਧ੍ਰਿਗ ਹੱਥ ਪੈਰ, ਕੀ ਕਰਨਾ ਐਸੀ ਸ਼ਕਤੀ ਨੂੰ? ਲਾਹਨਤ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਹੱਥਾਂ ਪੈਰਾਂ ਦੇ ਜਿਹਨਾਂ ਨੇ ਕਦੀ ਨੇਕੀ ਕਮਾਈ ਨਹੀਂ ਇਹਨਾਂ ਹੱਥਾਂ ਦੇ ਨਾਲ। ਹੁਣ ਇਹ ਸ਼ਬਦ ਮੇਰੇ ਜੀਵਨ ਵਾਸਤੇ, ਇਹਦੇ ਅੰਦਰੋਂ ਆਪਣੇ ਆਪ ਨੂੰ ਘੋਖਣ ਦਾ ਯਤਨ ਕਰੀਏ ਕਿ ਅਸੀਂ ਕਿੱਥੇ ਖੜੇ ਹਾਂ, ਗੁਰੂ ਕੀ ਕਹਿ ਰਿਹਾ। ਧੰਨ ਨੇ ਜਿਹੜੇ ਸੁਚੇਤ ਨੇ, ਜਿਹੜੇ ਗਫਲਤ ਦੀ ਨਿੰਦੇ ਸੁੱਤੇ ਨੇ, ਸਤਿਗੁਰੂ ਉਹਨਾਂ ਨੂੰ ਜਗਾ ਰਿਹਾ। ਮਤ ਸਹਿ ਪ੍ਰੀਤ ਨਾ ਜਾਏ, ਕਿਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾਏ। ਹੁਣ ਚਿੱਟਿਆਂ ਨੂੰ ਤੇ ਕਾਲੇ ਕਰਨ ਲੱਗ ਪਿਆ, ਪਰ ਉੱਧਰ ਨਹੀਂ ਜੋੜਨ ਦਾ ਯਤਨ ਕੀਤਾ ਜਿੱਧਰ ਜੋੜਨਾ ਸੀ ਨਾ, ਜਿਹਦੇ ਵਾਸਤੇ ਸਾਹਿਬ ਕਹਿ ਰਹੇ ਸਨ, ਉਸ ਪਾਸੇ ਨਹੀਂ ਅੱਖਾਂ ਖੁੱਲੀਆਂ। ਇਹ ਖੱਟਿਆ ਕੀ ਇਸ ਜ਼ਿੰਦਗੀ ਦੇ ਵਿੱਚੋਂ? ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਦੁੱਖਾਂ ਸੇਤੀ ਡਿਹ ਗਿਆ, ਨਾਨਕ ਦੁਖੀਆ ਸਭ ਸੰਸਾਰ। ਫਰੀਦਾ ਦੁੱਖਾਂ ਸੇਤੀ ਡਿਹ ਗਿਆ, ਤੇ ਜਦੋਂ ਰਾਤ ਆਈ ਤੈਨੂੰ ਰਾਤ ਚੈਨ ਦੀ ਨਸੀਬ ਹੋਈ, ਅੰਤਰ ਚਿੰਤਾ ਨੀਂਦ ਨਾ ਸੋਵੈ, ਐਸਾ ਘੁੰਮਣ ਘੇਰੀ ਚ ਫਸਿਆ ਹੋਇਆ ਤੇ ਰਾਤ ਏਦਾਂ ਗੁਜ਼ਾਰ ਰਿਹਾ ਗੁਰਮੁਖੋ, ਜਿਵੇਂ ਸੂਲਾਂ ਦੀ ਸੇਜ ਤੇ ਪਿਆ ਹੋਵੇ, ਭਾਵੇਂ ਮਖਮਲੀ ਗੱਦਿਆਂ ਤੇ ਪਿਆ, ਚੈਨ ਦੀ ਨੀਂਦ ਨਹੀਂ ਪੈ ਰਹੀ। ਜ਼ਿੰਦਗੀ ਦਾ ਸੱਚ ਕੀ ਹੈ? ਫਰੀਦਾ ਦੁੱਖਾਂ ਸੇਤੀ ਡਿਹ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ। ਤੇਰੀ ਜ਼ਿੰਦਗੀ ਦਾ ਬੇੜਾ ਕੱਪਰਾਂ ਚ ਫਸਿਆ ਹੋਇਆ ਤੇ ਤੈਨੂੰ ਪਾਤਣੀ ਪਾਰ ਲਾਉਣ ਵਾਲਾ, ਜ਼ਿਆਦਾ ਬੇੜੇ ਨੂੰ ਚਲਾਉਣ ਵਾਲਾ ਮਲਾਹ ਸੀ, ਉਹ ਆਵਾਜ਼ਾਂ ਮਾਰਦਾ, ਸੱਜਣਾ ਆ ਕਿਤੇ ਬੇੜਾ ਡੁੱਬ ਨਾ ਜਾਵੇ, ਸਾਂਭ ਵਕਤ ਨੂੰ, ਹੂ ਅਜੇ ਸੰਭਾਲ, ਸਮੇਂ ਨੂੰ ਕਰ ਸਫਲ, ਉਡੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਰੂਹਾਨੀ ਕਵੀ ਭਾਈ ਵੀਰ ਸਿੰਘ ਜੀ ਕਹਿ ਰਹੇ, ਰਹੀ ਵਾਸਤੇ ਘੱਤ, ਕੀ ਕਰੇਗਾ ਚਿੱਟਿਆਂ ਨੂੰ ਕਾਲੇ ਕਰ ਕਰਕੇ? ਇਹ ਸਰੀਰ ਜਰਜਰੀ, ਇਹਨੇ ਜਰਜਰਾ ਹੋ ਜਾਣਾ, ਇਹਨੂੰ ਕੋਈ ਨਹੀਂ ਰੋਕ ਸਕਿਆ। ਵੱਡੇ ਵੱਡੇ ਵੈਦ, ਹਕੀਮ, ਤਾਕਤਵਰ ਲੋਕ, ਰਾਜੇ ਰਜਵਾੜੇ, ਉਹਨਾਂ ਨੇ ਬੜੀਆਂ ਬੜੀਆਂ ਸੋਨੇ ਦੀਆਂ ਭਸਮਾਂ ਖਾਧੀਆਂ, ਚਾਂਦੀ ਦੀਆਂ ਭਸਮਾਂ ਖਾਧੀਆਂ, ਕਾਹਦੇ ਵਾਸਤੇ? ਰੰਗ ਤਮਾਸ਼ਿਆਂ ਦੀ ਦੁਨੀਆਂ 'ਚ ਗਰਕ ਹੋਣ ਵਾਸਤੇ। ਜੋ ਸਾਂਭਣ ਵਾਲਾ ਉਹ ਸਾਂਭਣ ਦਾ ਯਤਨ ਕਰ, ਬੇੜਾ ਡੁੱਬਦਾ ਜਾ ਰਿਹਾ, ਪਾਤਣੀ ਸੱਦ ਰਿਹਾ ਤੈਨੂੰ, ਆ ਸੰਭਾਲ ਬੇੜੇ ਨੂੰ। ਐਵੇਂ ਚਲਿਆ ਗਿਆ ਸਾਧ ਸੰਗਤ, ਐਵੇਂ। ਕਦੀ ਅਸੀਂ ਚਿੰਤਾ ਕੀਤੀ ਕਿਸੇ ਦੇ 20 ਸਾਲ ਬੀਤ ਗਏ, ਕਿਸੇ ਦੇ 40 ਸਾਲ ਬੀਤ ਗਏ, ਕਿਸੇ ਦੇ 80 ਸਾਲ ਬੀਤ ਗਏ, ਕਦੀ ਝਾਤ ਮਾਰ ਕੇ ਵੇਖਣ ਦਾ ਪਿੱਛੇ ਯਤਨ ਕੀਤਾ ਵੀ ਇਹਦੇ ਪਿੱਛੇ ਕਮਾਇਆ ਕੀ ਹੈ? ਸਿਆਣਾ ਦੁਕਾਨਦਾਰ ਜਦੋਂ ਪੀਪਿਆਂ 'ਚੋਂ ਵਸਤ ਮੁੱਕਦੀ ਹੈ ਨਾ, ਬੋਰੀਆਂ 'ਚੋਂ, ਖਾਨਿਆਂ 'ਚੋਂ ਵਸਤ ਸੌਦਾ ਮੁੱਕਦਾ, ਅਤੇ ਉਹ ਗੱਲੇ ਵੱਲ ਵੀ ਝਾਤ ਮਾਰਦਾ ਵੀ ਉੱਧਰੋਂ ਸੌਦਾ ਮੁੱਕ ਰਿਹਾ, ਇੱਧਰ ਕਿੰਨੀ ਕੁ ਕਮਾਈ ਆਈ? ਅਸੀਂ ਕਦੀ ਵੇਖਣ ਦਾ ਯਤਨ ਕੀਤਾ ਵੀ 80 ਸਾਲ ਗੁਜ਼ਰ ਗਏ, ਆ ਚਿੱਟੇ ਦਿਸਣ ਲੱਗ ਪਏ, ਜਾਗੇ ਅਸੀਂ? ਕੀ ਖੱਟਿਆ ਭਲਾ? ਗੁਰੂ ਕੇ ਸਿੱਖੋ, ਸਤਿਗੁਰੂ ਜੀ ਕਹਿੰਦੇ ਐਵੇਂ ਬੀਤ ਗਈ, ਐਵੇਂ ਆ ਸੁਨੇਹੇ ਨੇ ਸਾਨੂੰ। ਇੱਕ ਵਿਥਿਆ ਬੜੀ ਪਿਆਰੀ, ਬਹੁਤ ਸਵਾਰੀਆਂ ਗੱਲਾਂ ਕਾਲਪਨਿਕ ਸਾਨੂੰ ਸੋਝੀ ਦੇਣ ਵਾਸਤੇ ਸਿਆਣਿਆਂ ਨੇ ਘੜ ਲਈਆਂ, ਜਿਵੇਂ ਮਾਂ ਪਿਓ ਘੜ ਕੇ ਸੁਣਾ ਦਿੰਦੇ ਸੀ ਵੀ ਉਹ ਤਾਰਾ ਧਰੂ ਹੈ, ਉਹ ਤਿੰਨ ਤਾਰੇ ਸਰਵਣ ਦੀ ਵਹਿੰਗੀ ਹੈ। ਅਤੇ ਜੇ ਅੱਜ ਅਸੀਂ ਕਹੀਏ ਸਿਆਣੇ ਹੋ ਕੇ ਵੀ ਮਾਂ ਪਿਓ ਝੂਠ ਬੋਲਦੇ ਸੀ, ਨਾ ਨਾ, ਬੜੀ ਸਿਆਣਪ ਸੀ, ਚਿੰਨ ਮਿੱਥ ਕੇ ਸਾਨੂੰ ਬਹੁਤ ਗਹਿਰਾ ਗਿਆਨ ਦਿੰਦੇ ਸਨ। ਇਹਦਾ ਕਲਪਨਾ ਕਰ ਕਰਕੇ ਸੋਝੀ ਦਿੱਤੀ ਗਈ। ਕਹਿੰਦੇ ਕੋਈ ਬਾਦਸ਼ਾਹ ਦਾ ਨੌਜਵਾਨ ਪੁੱਤਰ ਰਾਜ ਸਿੰਘਾਸਨ 'ਤੇ ਬੈਠਾ, ਨਸ਼ਾ ਬੜੀ ਮਾੜੀ ਚੀਜ਼ ਹੈ ਅਤੇ ਸਭ ਤੋਂ ਮਾੜਾ ਹੈ ਜਵਾਨੀ ਦਾ ਮੱਧ, ਇਹ ਵੀ ਨਸ਼ਾ, ਇਹਦੇ 'ਚ ਕਈ ਮੱਧ ਟੱਕਰ ਜਾਂਦੇ ਆ, ਹੰਕਾਰ ਦਾ ਮੱਧ, ਵਿਕਾਰਾਂ ਦਾ ਨਸ਼ਾ, ਸਭ ਜ਼ੋਰ ਪਾ ਜਾਂਦੇ। ਇਹ ਸਿਆਣਾ ਰਾਜਕੁਮਾਰ ਇਸ ਰੋਗ ਤੋਂ ਬਚਣਾ ਚਾਹੁੰਦਾ ਅਤੇ ਇਹਨੇ ਆਪਣੇ ਇੱਕ ਨੌਕਰ ਨੂੰ ਕਿਹਾ, ਮਿੱਤਰਾ ਤਨਖਾਹ ਤੈਨੂੰ ਦੇਵਾਂਗਾ, ਮੂੰਹ ਮੰਗੀ, ਹਰ ਵੇਲੇ ਤੂੰ ਮੇਰੇ ਨਾਲ ਰਹਿਣਾ ਅਤੇ ਜਦੋਂ ਮੇਰੇ ਮੂੰਹੋਂ ਕੋਈ ਹੰਕਾਰ ਦੀ ਗੱਲ ਨਿਕਲੇ, ਵਿਕਾਰ ਦੀ ਗੱਲ ਨਿਕਲੇ, ਤਾਂ ਤੂੰ ਸਿਰਫ ਇੰਨਾ ਕਹਿਣਾ ਕਿ ਰਾਜਾ ਜੀ ਇੱਕ ਦਿਨ ਚਲੇ ਜਾਣਾ, ਬਸ ਮੈਂ ਸਮਝ ਜਾਵਾਂਗਾ ਵੀ ਜੇ ਜਾਂ ਰਹਿਣਾ ਨਾ ਹੀ ਐਤਜਗ ਤਾਂ ਕਾਇਤ ਗਰ ਬੰਡੀਏ, ਮੈਂ ਕਿਉਂ ਹੰਕਾਰ ਕਰਾਂ। ਸਮਾਂ ਬੀਤੀ ਗਿਆ ਅਤੇ ਜੇ ਕਿਤੇ ਭੁੱਲ ਕੇ ਰਾਜਕੁਮਾਰ ਦੇ ਮੂੰਹ ਹੰਕਾਰ ਦੀ ਗੱਲ ਨਿਕਲਣੀ, ਨੌਕਰ ਨੇ ਕਹਿਣਾ ਸ਼ਹਿਨਸ਼ਾਹ ਜੀ ਇੱਕ ਦਿਨ ਚਲੇ ਜਾਣਾ, ਇਹਨੂੰ ਮਰਨਾ ਚੇਤੇ ਆ ਜਾਣਾ, ਇਹਨੂੰ ਅੰਤ ਚੇਤੇ ਆ ਜਾਣਾ, ਅਤੇ ਇਹਨੇ ਆਪਣੀਆਂ ਗੱਲਾਂ 'ਤੇ ਸੰਜਮ ਪਾ ਲੈਣਾ। ਜਿਹਨਾਂ ਨੂੰ ਇਹ ਚੇਤੇ ਆਉਂਦਾ ਨਾ ਵੀ ਇਹ ਖੀਨ ਹੋ ਜਾਣਾ, ਮਰ ਜਾਣਾ ਇੱਕ ਦਿਨ, ਉਹ ਗੁਰਮੁਖੋ ਕਦੀ ਮੂੰਹ ਤੋਂ ਮੰਦਾ ਨਹੀਂ ਬੋਲਦੇ ਵੀ ਚਲੇ ਜਾਣਾ ਫਿਰ ਕਾਹਨੂੰ ਮੰਦਾ ਬੋਲ ਕੇ ਦਿਲ ਦੁਖਾਉਣ। ਸਮਾਂ ਬੀਤਿਆ ਤੇ ਇੱਕ ਦਿਨ ਇਸ ਨੌਕਰ ਨੇ ਕਿਹਾ, ਸ਼ਹਿਨਸ਼ਾਹ ਆਲਮ, ਤੁਹਾਡੀ ਦਾੜੀ ਦੇ ਅੰਦਰ ਦੋ ਕੁ ਚਿੱਟੇ ਦਿਸਣ ਲੱਗ ਪਏ ਨੇ, ਦੋ ਕੁ ਧੌਲੇ ਦਿਸਣ ਲੱਗ ਪਏ ਨੇ। ਤੇ ਇਹ ਰਾਜਕੁਮਾਰ ਕਹਿੰਦਾ, ਹੁਣ ਬਸ ਤੇਰੀ ਨੌਕਰੀ ਖਤਮ। ਉਹ ਕਹਿੰਦਾ, ਮੈਂ ਕੋਈ ਮੰਦਾ ਕਹਿ ਦਿੱਤਾ? ਕਹਿੰਦੇ, ਨਹੀਂ ਤੂੰ ਮੰਦਾ ਨਹੀਂ ਕਿਹਾ, ਇਹ ਜਦੋਂ ਕਾਲਿਆਂ ਵਿੱਚ ਦੋ ਚਿੱਟੇ ਆ ਗਏ ਨਾ, ਇਹ ਇਸ ਗੱਲ ਦਾ ਸੁਨੇਹਾ ਹੈ, ਹੁਣ ਮੇਰੇ ਰੱਬ ਨੇ ਆਪ ਹੀ ਚੇਤੇ ਕਰਵਾ ਦਿੱਤਾ ਵੀ ਸਮਾਂ ਬੀਤ ਗਿਆ, ਨੇੜੇ ਆ ਗਿਆ। ਅੱਗਾ ਨੇੜੇ ਆਇਆ, ਪਿੱਛਾ ਰਹਿ ਗਿਆ ਤੂੰ। ਹੁਣ ਮੈਂ ਇਹਨਾਂ ਦੋਵਾਂ ਵੱਲ ਵੇਖ ਕੇ ਚੇਤੇ ਕਰ ਲਿਆ ਕਰਾਂਗਾ ਕਿ ਸਮਾਂ ਨੇੜੇ ਆ ਗਿਆ, ਸੌ ਦਿਨ ਆਵਣ ਲੱਗਾ, ਬਹੁਤ ਨੇੜੇ ਆ ਰਿਹਾ। ਹੁਣ ਅਸੀਂ ਕਹਿੰਦੇ ਹਾਂ ਵੀ ਰੱਬ ਦਾ ਮੁਕਾਬਲਾ ਕਰਾਂਗੇ, ਵੀ ਤੂੰ ਸੁਨੇਹੇ ਦਿੰਦਾ, ਅਸੀਂ ਉਸ ਗੱਲ ਤੋਂ ਅੱਖਾਂ ਮੀਟ ਕੇ ਤੁਰਾਂਗੇ ਅੱਗੇ। ਚੇਤੇ ਕਰ, ਸਰੀਰ ਨੇ ਨਹੀਂ ਰਹਿਣਾ, ਖੀਣ ਹੋ ਜਾਣਾ, ਬਲ ਹਾਰ ਜਾਣਾ। ਇਹਨਾਂ ਹੱਥਾਂ ਨਾਲ ਸੇਵਾ ਕਮਾ, ਇਸ ਸੁਰਤ ਨੂੰ ਟਿਕਾਉਣ ਦਾ ਯਤਨ ਕਰ, ਸਰੀਰ ਨੂੰ ਸੰਗਤ ਵਿੱਚ ਲਿਆ, ਭੱਜ ਭੱਜ ਕੇ ਕਮਾ ਲੈ ਜਿੰਨੀ ਦੇਰ ਵਕਤ ਹੈ, ਜੇ ਵਕਤ ਵਿਹਾ ਗਿਆ ਤੇ ਫਿਰ ਪਛਤਾਵੇ ਤੋਂ ਬਿਨਾਂ ਤੇਰੇ ਪੱਲੇ ਕੱਖ ਨਹੀਂ ਪੜਨਾ। ਮਹਾਰਾਜ ਕਿਰਪਾ ਕਰ ਰਹੇ ਨੇ, ਸੁਰਤ ਜੋੜੀਏ, ਦਾਤਾ ਸੁਰਤ ਟਿਕਾ ਲੈਣ ਸਾਡੀ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀਏ, ਆਪਣੇ ਵੱਸ ਵਿੱਚ ਨਹੀਂ। ਅੰਦਰ ਇਕਾਗਰਤਾ ਬਖਸ਼ ਕੇ ਸਿਰ 'ਤੇ ਹੱਥ ਰੱਖ ਕੇ ਮਹਾਰਾਜ ਸੋਝੀ ਦੇਣ, ਆਪਣੀ ਕੀਰਤੀ ਆਪਣੀ ਬਾਣੀ ਦਾ ਅਗਾਧ ਬੋਧ ਗਿਆਨ ਸਾਡੇ ਹਿਰਦੇ 'ਚ ਵਸਾਉਣ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨਾ ਜਰ ਪਹੁੰਚੈ ਆਏ।
ਇਹ ਉਸ ਧਾਤ ਦਾ ਬਣਿਆ, ਉਸ ਮਟੀਰੀਅਲ ਦਾ ਬਣਿਆ ਜਿਹਨੇ ਇੱਕ ਦਿਨ ਮਿਟ ਜਾਣਾ, ਮੁੱਕ ਜਾਣਾ, ਜਜਰੀ ਹੈ। ਅਤੇ ਇਹਨੂੰ ਉਹ ਬੁਢੇਪਾ, ਉਹ ਜਿਹੜੀ ਖੀਣਤਾ ਕਮਜ਼ੋਰੀ ਹੈ ਨਾ, ਤੂੰ ਸਮਝ ਰਿਹਾ ਵੀ ਮੈਂ ਆਪਣੇ ਜਨਮ ਦਿਨ ਮਨਾਉਂਦਾ ਹੋਇਆ ਉੱਪਰਲੀਆਂ ਪੌੜੀਆਂ ਚੜ੍ਹ ਰਿਹਾ, ਪਰ ਮਹਾਰਾਜ ਕਹਿੰਦੇ ਨਹੀਂ, ਅਸਲ ਵਿੱਚ ਤਾਂ ਤੂੰ ਨਿਵਾਣ ਵੱਲ ਨੂੰ ਜਾ ਰਿਹਾ, ਘਾਟੇ ਵੱਲ ਨੂੰ ਜਾ ਰਿਹਾ। ਆਖਰ ਇਹਨੇ ਇੱਕ ਦਿਨ ਖੀਣ ਹੋ ਜਾਣਾ, ਇਹਨੂੰ ਜਾਰ ਆ ਜਾਣਾ, ਇਹਨੂੰ ਬੁਢੇਪਾ ਆ ਜਾਣਾ ਹੈ।
ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੇ ਜਾਏ।
ਪਹਿਲਾਂ ਇਹ ਸਰੀਰ ਖੀਣ ਹੁੰਦਾ, ਫਿਰ ਇੱਕ ਦਿਨ ਮਰ ਜਾਂਦਾ, ਮਿਟ ਜਾਂਦਾ। ਦੁਨੀਆਂ ਉੱਤੇ ਜਿੰਨੇ ਲੋਕ ਆਏ ਨੇ, ਮਰ ਰਹੇ ਨੇ, ਮਿਟ ਰਹੇ ਨੇ, ਹਾਂ ਕੋਈ ਬਚਿਆ ਵੀ ਹੈ, ਗੁਰ ਰਾਖੇ ਸੇ ਉਬਰੇ, ਇਸ ਮੌਤ ਤੋਂ, ਇਸ ਖੀਣਤਾ ਤੋਂ ਉਹ ਬਚੇ ਜਿਹੜੇ ਗੁਰੂ ਦੇ ਸਨਮੁੱਖ ਨੇ। ਤਾਂਹੀਓ ਹਜ਼ੂਰ ਨੇ ਕਿਹਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਕਿਉਂਕਿ ਉਹ ਸਰੀਰ ਦੀ ਸਤਾ ਉੱਤੇ ਜਿਉਂਦੇ ਹੀ ਨਹੀਂ ਹੈ, ਸੁਰਤ ਚੜ੍ਹਦੀ ਕਲਾ ਵਿੱਚ ਹੈ ਅਤੇ ਉਹ ਸਦਾ ਹੀ ਭਰ ਜਵਾਨੀ ਦੇ ਅੰਦਰ ਨੇ। ਇੱਥੇ 72 ਸਾਲ ਦੇ ਬਜ਼ੁਰਗ ਦੇ ਹੱਥ ਵਿੱਚ ਖੰਡਾ ਆਉਂਦਾ ਅਤੇ ਉਹਦਾ ਸਰੀਰ ਬਿਰਧ ਹੋ ਸਕਦਾ, ਪਰ ਅੰਦਰ ਦਾ ਜੋਸ਼ ਇੰਨਾ, ਬਾਬਾ ਦੀਪ ਸਿੰਘ ਜੀ ਦੇ ਅੰਦਰ ਦਾ ਜਜ਼ਬਾ ਇੰਨਾ ਕਿ ਜ਼ੁਲਮ ਦੀਆਂ ਸਫਾਂ ਢਹਿ ਢੇਰੀ ਹੋ ਜਾਂਦੀਆਂ ਜਦੋਂ ਬਿਰਧ ਹੱਥ ਵਿੱਚ ਖੰਡਾ ਫੜ ਕੇ ਸਿੱਖੀ ਦੇ ਜੋਸ਼ ਵਿੱਚ ਲੜਦਾ। ਇਹ ਹੈ ਗੁਰਮੁਖ ਦੀ ਨਿਸ਼ਾਨੀ। ਬਾਕੀ ਤੇ ਮਰ ਰਹੇ ਨੇ ਤੇ ਜੰਮ ਰਹੇ ਨੇ, ਖੱਪ ਗਏ ਕਈ, ਪੂਰਾਂ ਦੇ ਪੂਰ ਮਿਟ ਗਏ। ਜਿਹੜੇ ਗੁਰੂ ਦੇ ਸਨਮੁੱਖ ਨੇ ਉਹ ਇਸ ਰੋਗ ਤੋਂ ਬਚੇ ਹਨ।
ਹੋਰ ਮਰ ਜੰਮੈ ਆਵਹਿ ਜਾਵਹਿ, ਅੰਤ ਗਏ ਪੁਛਤਾਵਹਿ, ਬਿਨ ਨਾਵੈ ਸੁਖ ਨਾ ਹੋਈ।
ਬਾਕੀ ਤੇ ਮਰ ਰਹੇ ਨੇ, ਜੰਮ ਰਹੇ ਨੇ, ਨਾਮ ਨਹੀਂ ਕਮਾਇਆ ਤੇ ਨਾਮ ਤੋਂ ਬਿਨਾਂ ਸੁੱਖ ਨਹੀਂ। ਜਨਮ ਲਿਆ, ਜਵਾਨੀ ਆਈ, ਤਾਕਤ ਆਈ, ਸੱਤਿਆ ਆਈ, ਕੱਖ ਵੀ ਨਹੀਂ ਖੱਟਿਆ, ਬਿਰਥੀ ਸਾਕਤ ਕੀ ਆਰਜਾ, ਆਰਜਾ ਉਮਰ ਐਵੇਂ ਹੀ ਗਈ। ਸਾਚ ਬਿਨਾਂ ਕੇ ਹੋਵਤ ਸੂਚਾ, ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ। ਬਿਰਥਾ ਐਵੇਂ ਹੀ, ਕੱਖ ਵੀ ਨਹੀਂ ਖੱਟਿਆ, ਮੇਘ ਬਿਨਾਂ ਜਿਉਂ ਖੇਤੀ ਜਾਏ, ਜਲ ਨਾ ਮਿਲੇ ਤੇ ਕਿਸਾਨ ਨੂੰ ਪਤਾ ਖੇਤੀ ਕਿਵੇਂ ਸੁੱਕ ਸੜ ਕੇ ਸਵਾਹ ਹੋ ਜਾਂਦੀ ਹੈ, ਇੱਦਾਂ ਇਹ ਜ਼ਿੰਦਗੀ ਸੁੱਕ ਸੜ ਕੇ ਸਵਾਹ ਹੋ ਗਈ। ਫਰੀਦਾ ਕਿਤੇ ਜੋਬਨ ਪ੍ਰੀਤ ਬਿਨ ਸੁੱਕ ਗਏ, ਬਿਰਥਾ ਚਲਿਆ ਗਿਆ ਜੀਵਨ, ਉਹ ਜੰਮਦੇ ਤੇ ਮਰਦੇ ਹਨ।
ਆਥੇ ਕਮਾਵੇ ਸੋ ਫਲ ਪਾਵੇ, ਮਨ ਮੁਖ ਹੈ ਪਤ ਖੋਈ।
ਇੱਥੇ ਕਮਾਵੇ, ਇਹ ਕਮਾਉਣ ਵਾਸਤੇ ਹੈ, ਇਹ ਸਰੀਰ ਜਿਹੜਾ ਨਾ ਕਰਮ ਭੂਮੀ ਹੈ, ਜਿਹਾ ਬੀਜਾ ਸੋ ਲੁਣਾ। ਗੁਰੂ ਕੇ ਪਿਆਰੇ ਸਿੱਖੋ, ਸਤਿਗੁਰੂ ਜੀ ਨੇ ਸਾਨੂੰ ਕਮਾਉਣ ਵਾਸਤੇ ਜੀਵਨ ਦਿੱਤਾ, ਗ੍ਰਿਸਤ ਦਿੱਤਾ, ਕਿਰਤ ਦਿੱਤੀ। ਆਹ ਪਿੱਛੇ ਤੁਸੀਂ ਪੰਕਤੀ ਲਿਖੀ ਹੋਈ ਪੜ੍ਹ ਰਹੇ ਹੋ, ਇਹ ਜਦੋਂ ਪੰਕਤੀਆਂ ਸਿੰਘ ਸਾਹਿਬਾਨ ਚੋਣ ਕਰਕੇ ਲਿਖਦੇ ਨੇ ਨਾ, ਜਦੋਂ ਸਿਆਣੇ ਪ੍ਰਬੰਧਕ ਸਾਹਿਬਾਨ ਇਹ ਪੰਕਤੀਆਂ ਲਿਖਦੇ ਨੇ, ਤੇ ਇਹਨਾਂ ਪੰਕਤੀਆਂ ਵੱਲ ਵੀ ਧਿਆਨ ਦਿਆ ਕਰੋ ਵੀ ਇਹਨਾਂ ਦਾ ਕੀ ਮਨੋਰਥ ਹੈ, ਕਿਉਂ ਲਿਖੀਆਂ ਗਈਆਂ ਨੇ। ਕੋਈ ਨਾ ਕੋਈ ਇਤਿਹਾਸਕ ਦਿਹਾੜਾ ਆ ਰਿਹਾ ਤੇ ਸੁਨੇਹਾ ਦਿੱਤਾ ਗਿਆ। ਆਹ ਜਿਹੜਾ ਬਚਨ ਇੱਥੇ ਕਿਹਾ ਹੈ ਵੀ ਇੱਥੇ ਕਮਾਵੈ ਸੋ ਫਲ ਪਾਵੈ, ਗੁਰਮੁਖ ਵਿਆਹਵਣ ਆਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਟਾਲੇ ਦੀ ਧਰਤੀ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਬੜੇ ਸ਼ਰਧਾ ਪ੍ਰੇਮ ਦੇ ਨਾਲ ਉਹ ਵਿਆਹ ਵਾਲੇ ਪੁਰਬ ਨੂੰ ਕੱਲ੍ਹ ਨੂੰ 12 ਤਰੀਕ ਨੂੰ ਕੱਲ੍ਹ ਨੂੰ ਮਨਾਉਣਾ, ਹੁਣ ਬੜੀ ਸੰਗਤ ਜੁੜਦੀ, ਜਿਹਨਾਂ ਨੇ ਦਰਸ਼ਨ ਕੀਤੇ ਹੈ, ਨਜ਼ਾਰਾ ਅਕੱਥ ਹੀ ਹੁੰਦਾ ਉੱਥੋਂ ਦਾ। ਬਹੁਤ ਪ੍ਰੇਮ, ਬੜੀ ਭਾਵਨਾ, ਸ਼ਹਿਰ ਵਾਸੀ ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ। ਸੁਲਤਾਨਪੁਰ ਲੋਧੀ ਤੋਂ ਸੰਗਤਾਂ ਦੇ ਕਾਫਲੇ ਜਾਂਦੇ। ਇਹ ਇੱਕ ਸੁਨੇਹਾ ਹੈ ਸਾਡੇ ਵਾਸਤੇ ਕਿ ਸਿੱਖ ਨੇ ਕਮਾਈ ਕਰਨ ਵਾਸਤੇ ਜੰਗਲਾਂ 'ਚ ਨਹੀਂ ਜਾਣਾ, ਸਿੱਖ ਨੇ ਕਮਾਈ ਕਰਨ ਵਾਸਤੇ ਸੰਨਿਆਸੀ ਨਹੀਂ ਬਣਨਾ ਕਿ ਜੇ ਗ੍ਰਿਸਤੀ ਨਹੀਂ ਹੋਏਗਾ ਅਸੀਂ ਕਵਾਂਗੇ ਬੜੀ ਕਮਾਈ ਵਾਲਾ ਸਾਧੂ ਹੈ। ਨਹੀਂ ਭਾਈ, ਗੁਰਸਿੱਖੋ, ਸਤਿਗੁਰੂ ਜੀ ਨੇ ਸਾਨੂੰ ਇਹ ਮਤ ਦਿੱਤੀ ਆਪ ਜ਼ਿੰਦਗੀ 'ਚ ਅਮਲ ਕਰਕੇ, ਆਪ ਕਿਰਤ ਕਰਕੇ, ਆਪ ਗ੍ਰਿਸਤ ਕਰਕੇ ਸਾਨੂੰ ਇਹ ਮਤ ਦਿੱਤੀ ਕਿ ਸਿੱਖੀ ਬੜੀ ਸੁਖਾਲੀ ਹੈ, ਕਮਾਈ ਕਰਨ ਵਾਸਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਤੂੰ ਘਰ ਵਿੱਚ ਬੈਠਿਆਂ ਜਦੋਂ ਆਪਣੀ ਸੁਰਤ ਨੂੰ ਗੁਰੂ ਨਾਲ ਜੋੜੇਗਾ ਤੇ ਇਹ ਸੰਸਾਰ ਦੇ ਪਦਾਰਥ ਛਕਦਿਆਂ ਛਕਾਉਂਦਿਆਂ ਪਰਿਵਾਰ ਵਿੱਚ ਰਹਿੰਦਿਆਂ ਹੱਸਦਿਆਂ ਖੇਡਦਿਆਂ ਤੂੰ ਇੱਥੋਂ ਨਿਰਲੇਪ ਹੋ ਜਾਏਗਾ। ਨਾਨਕ, ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਹਿੰਦੁਸਤਾਨ ਦੀ ਸੰਸਕ੍ਰਿਤੀ ਨੇ ਜਿੱਥੇ ਚਾਰ ਵਰਨ ਦਿੱਤੇ ਨਾ, ਵੰਡੀਆਂ ਪਾਈਆਂ ਸਮਾਜ 'ਚ, ਉੱਥੇ ਚਾਰ ਆਸ਼ਰਮ ਵੀ ਦਿੱਤੇ। ਪਹਿਲਾਂ ਸਮਾਜਿਕ ਤੌਰ 'ਤੇ ਵੰਡਿਆ, ਫਿਰ ਨਿੱਜੀ ਜ਼ਿੰਦਗੀ ਦੇ ਤੌਰ 'ਤੇ ਵੰਡੀਆਂ ਪਾ ਦਿੱਤੀਆਂ। ਹਿੰਦੁਸਤਾਨ ਦੀ ਸੰਸਕ੍ਰਿਤੀ ਕਹਿ ਰਹੀ ਹੈ ਕਿ ਪਹਿਲੇ 25 ਸਾਲ ਬ੍ਰਹਮਚਰਜ ਆਸ਼ਰਮ, ਦੂਜੇ 25 ਸਾਲ ਗ੍ਰਿਸਤ ਆਸ਼ਰਮ, 100 ਸਾਲ ਮਿੱਥ ਕੇ ਜ਼ਿੰਦਗੀ ਨੂੰ, ਤੀਜੇ 25 ਸਾਲ ਬਾਣਪ੍ਰਸਤ ਆਸ਼ਰਮ, ਬਣਾਂ 'ਚ ਜਾਣ ਦੀ ਤਿਆਰੀ, ਅਤੇ ਜਿਹੜੇ ਚੌਥੇ 25 ਸਾਲ ਨੇ ਉਹ ਸੰਨਿਆਸ ਆਸ਼ਰਮ। ਪਹਿਲਾਂ ਬ੍ਰਹਮਚਾਰੀ ਰਹੋ, ਫਿਰ ਗ੍ਰਿਸਤ ਦੇ ਫਰਜ਼ ਨਿਭਾਓ, ਫਿਰ ਬਣਾਂ ਵਿੱਚ ਜਾਓ, ਫਿਰ ਸੰਨਿਆਸੀ ਬਣ ਜਾਓ। ਸਤਿਗੁਰੂ ਜੀ ਕਹਿੰਦੇ ਨਾ, ਤੇਰੀ ਇਹੀ ਜ਼ਿੰਦਗੀ ਗ੍ਰਿਸਤੀ ਵੀ ਹੋਵੇ ਅਤੇ ਬ੍ਰਹਮਚਰਜ ਵੀ ਹੋਵੇ। ਜਦੋਂ ਤੂੰ ਆਚਰਣ ਵਿੱਚ ਪੱਕਾ, ਨਿਜ ਨਾਰੀ ਕੈ ਸੰਗ ਨਿਹੋ ਤੁਮ ਨਿਤ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨਾ ਭੀ ਨਾ ਜਾਈਓ, ਫਿਰ ਤੇਰੇ ਵਰਗਾ ਬ੍ਰਹਮਚਾਰੀ ਕੋਈ ਨਹੀਂ। ਗ੍ਰਿਸਤ ਦੀ ਜ਼ਿੰਮੇਵਾਰੀ ਨੂੰ ਨਿਭਾ, ਜ਼ਿੰਦਗੀ ਨੂੰ, ਜ਼ਿੰਦਗੀ ਦੇ ਕਿਰਦਾਰ ਨੂੰ ਸੱਚਾ ਕਰ, ਤੇਰੇ ਵਰਗਾ ਬ੍ਰਹਮਚਾਰੀ ਕੋਈ ਨਹੀਂ। ਆਪਣੇ ਫਰਜ਼ਾਂ ਨੂੰ ਨਿਭਾਉਂਦਿਆਂ ਹੋਇਆਂ ਕਿਰਤ ਕਰਦਿਆਂ ਜਦੋਂ ਤੂੰ ਲੋੜਵੰਦਾਂ ਦੇ ਮੁੱਖ ਵਿੱਚ ਚੋਗਾ ਪਾਏਗਾ, ਤੇਰੇ ਵਰਗਾ ਸੰਨਿਆਸੀ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਸੰਨਿਆਸੀ ਹੋਣ ਵਾਸਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਗੁਰਮਤ ਦੇ ਅੰਦਰ ਗੁਰਮਤ ਦੇ ਮਹਾਨ ਫਿਲਾਸਫਰ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ ਕਿ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਇੱਥੇ ਉਹ ਕਮਾਈ ਵਾਲਾ ਨਹੀਂ ਵੀ ਇਹਨਾਂ ਨੇ ਵਿਆਹ ਨਹੀਂ ਕਰਾਇਆ ਜੀ, ਬੜੇ ਕਮਾਈ ਵਾਲੇ ਨੇ। ਕਿਸੇ ਦੀ ਮਜਬੂਰੀ ਹੋ ਸਕਦੀ, ਉਹ ਗੱਲ ਅਲੱਗ ਹੈ, ਪਰ ਗੁਰਮਤ ਦਾ ਅਸੂਲ ਨਹੀਂ ਹੈਗਾ। ਗੁਰੂ ਕੇ ਪਿਆਰੇ ਸਿੱਖੋ, ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਜੰਗਲਾਂ 'ਚ ਨਾ ਜਾਈ, ਕਮਾਈ ਕਰਨੀ ਹੈ ਤੇ ਘਰੇ ਬੈਠ ਕੇ ਕਰੀ ਜਾਈ। ਕੀ ਕਰਨਾ ਅਸੀਂ ਸਾਰਿਆਂ ਨੇ? ਮਨ ਰੇ ਐਸੋ ਕਰ ਸੰਨਿਆਸਾ। ਕੈਸਾ ਸੰਨਿਆਸ? ਵੀ ਜਿਹੜੇ ਆਖਰੀ 25 ਸਾਲ ਨੇ ਜੰਗਲਾਂ 'ਚ ਚਲੇ ਗਏ, ਟੱਬਰ ਛੱਡ ਦਿੱਤਾ? ਨਹੀਂ ਨਹੀਂ, ਮਨ ਰੇ ਐਸੋ ਕਰ ਸੰਨਿਆਸਾ ਬਨਸੇ ਸਦਨ। ਸਦਨ ਦਾ ਅਰਥ ਹੈ ਘਰ। ਲੋਕੀ ਜੰਗਲਾਂ 'ਚੋਂ ਸ਼ਾਂਤੀ ਲੱਭਦੇ ਆ, ਤੂੰ ਘਰ ਵਿੱਚ ਸ਼ਾਂਤੀ ਬਣਾਉਣ ਦਾ ਯਤਨ ਕਰ। ਲੋਕੀ ਜੰਗਲਾਂ 'ਚੋਂ ਸਕੂਨ ਲੱਭਦੇ ਨੇ, ਤੂੰ ਘਰ ਵਿੱਚੋਂ ਸਕੂਨ ਲੱਭ। ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕੱਪੜਿਆਂ ਦਾ ਰੰਗ ਬਦਲ ਕੇ ਉਦਾਸੀ ਨਹੀਂ ਬਣਨਾ, ਮਨ ਹੀ ਮਾਹੇ ਉਦਾਸਾ। ਇਸ ਮਨ ਨੂੰ ਨਿਰਲੇਪ ਬਣਾ, ਸਮਝ ਲੈ ਉਦਾਸੀ ਹੋਣ ਦੀ ਜੁਗਤ ਸਮਝ ਵਿੱਚ ਆ ਗਈ। ਜੋਗੀ ਘਰਾਂ ਨੂੰ ਤਿਆਗ ਕੇ ਬਿਹੰਗਮ ਹੋ ਗਏ, ਗ੍ਰਿਸਤ ਦਾ ਬੜਾ ਵਿਰੋਧ ਕੀਤਾ। ਗ੍ਰਿਸਤੀ ਜਿਹੜੇ ਨੇ ਉਹ ਨਰਕਾਂ 'ਚ ਜਾਣਗੇ, ਗ੍ਰਿਸਤੀ ਮੁਕਤ ਨਹੀਂ ਹੋ ਸਕਦੇ। ਮੇਰੇ ਸਾਹਿਬ ਜੀ ਕਹਿੰਦੇ ਸਿੱਖ ਜੋਗੀ ਵੀ ਹੋਵੇ, ਪਰ ਸੋ ਜੋਗੀ ਜੋ ਜੁਗਤ ਪਛਾਣ ਹੈ। ਸਿੱਖ ਗ੍ਰਿਸਤੀ ਜੋਗੀ ਹੈ, ਗ੍ਰਿਸਤੀ ਜੋਗੀ। ਬੜੀ ਵੱਖਰੀ ਜੀ ਸੋਚ ਹੈ ਸਾਧ ਸੰਗਤ ਕਿ ਜੋਗੀ ਤੇ ਕਹਿੰਦਾ ਘਰ ਛੱਡ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠਾਂਗੇ, ਕੰਨ ਪੜਵਾਵਾਂਗੇ, ਮੰਗ ਕੇ ਖਾਵਾਂਗੇ। ਰਾਜਿਆਂ ਨੇ ਪਰਿਵਾਰਾਂ ਕੋਲ ਜਾ ਕੇ, ਆਪਣੀਆਂ ਪਤਨੀਆਂ ਕੋਲ ਜਾ ਕੇ, ਬੀਬੀ ਕਹਿ ਕੇ, ਮਾਤਾ ਕਹਿ ਕੇ ਮੰਗਣਾ ਸ਼ੁਰੂ ਕੀਤਾ। ਖੱਪਰ ਲੈ ਕੇ ਜਿਹੜੇ ਜੋਗੀ ਬਣੇ ਨਾ, ਹੱਥ ਵਿੱਚ ਖੱਪਰ ਲੈ ਕੇ ਪਹਿਲਾਂ ਆਪਣੀ ਪਤਨੀ ਨੂੰ ਮਾਂ ਕਹਿ ਕੇ ਮੰਗਣਾ ਸ਼ੁਰੂ ਕੀਤਾ। ਸਤਿਗੁਰੂ ਜੀ ਕਹਿੰਦੇ ਨਾ, ਸਿੱਖ ਜੋਗੀ ਵੀ ਹੈ ਤੇ ਗ੍ਰਸਤ ਵਿੱਚ ਰਹਿੰਦਾ ਹੋਇਆ ਜੋਗੀ ਹੈ। ਕਮਾਈ ਕਰਨ ਵਾਸਤੇ ਸਿੱਖ ਨੇ ਗ੍ਰਸਤ ਛੱਡਣ ਦੀ ਲੋੜ ਨਹੀਂ। ਰਾਜ ਲੀਲਾ, ਸਿੱਖ ਦਾ ਰਾਜ ਭਾਗ, ਸਿੱਖ ਰਾਜ ਤੇ ਜੋਗੀ, ਦੁਨੀਆਂ ਦੇ ਸਾਰੇ ਸੁੱਖ ਭੋਗਦਾ ਹੋਇਆ ਫਿਰ ਸਾਧੂ ਵੀ ਹੈ, ਸੰਨਿਆਸੀ ਵੀ ਹੈ, ਜੋਗੀ ਵੀ ਹੈ, ਤਿਆਗੀ ਵੀ ਹੈ। ਸਿੱਖ ਦਾ ਰਾਜ ਵੀ ਨਾਮ ਦੀ ਵਡਿਆਈ ਨਾਲ, ਸਿੱਖ ਦਾ ਯੋਗ ਵੀ ਨਾਮ ਦੀ ਵਡਿਆਈ ਨਾਲ। ਨਾ ਰਾਜੇ ਬਣਨ ਵਾਸਤੇ ਸੰਘਾਸਨ ਤੇ ਬੈਠਣ ਦੀ ਲੋੜ ਹੈ। ਸਿੱਖ ਕਿਰਤ ਕਰਦਾ ਹੋਇਆ, ਮੁਸ਼ਕਤ ਕਰਦਾ, ਮਜ਼ਦੂਰੀ ਕਰਦਾ ਹੋਇਆ ਵੀ ਰਾਜਾ ਹੈ। ਰਾਜਾ ਗੁਰੂ ਨੇ ਰਾਜਾ ਬਣਾ ਦਿੱਤਾ, ਸ਼ਹਿਨਸ਼ਾਹ ਬਣਾ ਦਿੱਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹ ਹੀ ਪਾਤਸ਼ਾਹ। ਆ ਥੋੜ੍ਹਾ ਜਿਹਾ ਭੇਦ ਸਮਝ ਲੈਣਾ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਇੱਥੇ ਜੋਗੀ ਬਣਨਾ ਕੀਰਤੀ ਕਰਕੇ, ਵਾਹਿਗੁਰੂ ਜੀ ਦਾ ਜਸ ਗਾ ਕੇ ਫਿਰ ਜੋਗੀ। ਤੋ ਮਹਾਰਾਜ ਇੱਥੇ ਬਚਨ ਬਖਸ਼ਿਸ਼ ਕਰ ਰਹੇ ਨੇ, ਐਥੇ ਕਮਾਵੈ ਸੋ ਫਲ ਪਾਵੈ। ਇਹ ਬੜਾ ਵੱਡਾ ਭਰਮ ਸੀ ਵੀ ਗ੍ਰਸਤ ਛੱਡ ਕੇ ਜੰਗਲਾਂ 'ਚ ਜਾਣ ਵਾਲਿਆਂ ਨੇ ਕਮਾਈ ਕੀਤੀ, ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਉਹ ਕਮਾਈ ਵਾਲੇ ਸਾਧੂ ਅਸੀਂ ਆਖੇ। ਸਤਸੰਗਤ, ਸਾਰਾ ਦਿਨ ਪਰਿਵਾਰ ਦੇ ਫਰਜ਼ ਪਾਲਣ ਵਾਲਾ, ਸੱਚੀ ਸੁੱਚੀ ਧਰਮ ਦੀ ਕਿਰਤ ਕਰ ਵੰਡ ਕੇ ਛਕਣ ਵਾਲਾ, ਰੱਬ ਦੇ ਭਾਉ ਵਿੱਚ ਜੂਣ ਵਾਲਾ ਅਸਲ ਵਿੱਚ ਸੱਚਾ ਸਾਧੂ ਹੋ ਸਕਦਾ, ਜੋ ਗੁਰੂ ਸਾਹਿਬ ਨੇ ਆਪ ਕਰਕੇ ਦਿਖਾਇਆ ਸਨ। ਸੋ ਇਹ ਕਮਾਈ ਜਿਹੜੀ ਹੈ ਨਾ, ਘਾਲ ਖਾਏ ਕਿਸੇ ਹੱਥੋਂ ਦੇ ਵਾਲੀ, ਇਹ ਬੀਜਿਆ ਹੋਇਆ ਫਲ ਬਣ ਕੇ ਅਸੀਂ ਉਹਨੂੰ ਭੋਗਣਾ, ਉਹਦਾ ਅਸੀਂ ਸੁੱਖ ਮੰਨਣਾ ਹੈ।
ਜੰਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੇ ਭੈਣ ਨਾ ਭਾਈ।
ਉੱਥੇ ਫਿਰ ਕੋਈ ਸਾਥੀ ਨਹੀਂ। ਇਹ ਪੰਕਤੀ ਨੂੰ ਮੈਂ ਥੋੜ੍ਹਾ ਜਿਹਾ ਖੁਲਾਸਾ ਆਪ ਜੀ ਦੇ ਚਰਨਾਂ 'ਚ ਕਰਨਾ ਚਾਹੁੰਦਾ। ਸਾਧ ਸੰਗਤ, ਜਿੱਥੇ ਮੈਂ ਗ੍ਰਸਤ ਉੱਤੇ ਜ਼ੋਰ ਦਿੱਤਾ ਆਪ ਜੀ ਦੇ ਚਰਨਾਂ ਵਿੱਚ ਗੁਰੂ ਕੇ ਹਵਾਲੇ ਦੇ ਦੇ ਕੇ, ਅਤੇ ਅਗਲੀ ਪੰਕਤੀ ਕਹਿ ਰਹੀ ਹੈ, ਜੰਮਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੇ ਭੈਣ ਨਾ ਭਾਈ। ਉੱਥੇ ਪਰਿਵਾਰ ਨਾਲ ਨਹੀਂ ਹੈ, ਇਹਦਾ ਮਤਲਬ ਪਰਿਵਾਰ ਛੱਡਦੀ ਹੈ। ਗੁਰੂ ਸਾਹਿਬ ਨੇ ਕਿਹਾ, ਵੈਦੋ ਨਾ ਬਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਰੇ, ਕੀ ਕਰੀਏ। ਫਿਰ ਇਹਦਾ ਮਤਲਬ ਪਰਿਵਾਰ ਛੱਡ ਕੇ ਚਲੇ ਜਾਈਏ। ਇੱਦਾਂ ਹੋਇਆ ਇਤਿਹਾਸ ਵਿੱਚ। ਤਵਾਰੀ ਗੁਰੂ ਖਾਲਸਾ 'ਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਬਿਰਧ ਦੰਪਤੀ, ਪਤੀ ਪਤਨੀ ਜੋੜਾ ਆ ਗਏ, ਅਤੇ ਅੱਖਾਂ ਵਿੱਚੋਂ ਹੰਝੂ ਵਗਣ, ਤਰਲੇ ਲੈਂਦੇ ਹੋਏ, ਵਿਲਕਦੇ ਹੋਏ, ਫਰਿਆਦੀ ਹੋਏ ਸਤਿਗੁਰਾਂ ਦੇ ਚਰਨਾਂ 'ਚ। ਕਹਿਣ ਲੱਗੇ, ਮਹਾਰਾਜ ਬੜਾ ਭਾਰੀ ਸੱਲ ਵੱਜ ਗਿਆ ਸਾਨੂੰ। ਗੁਰੂ ਸਾਹਿਬ ਜੀ ਨੇ ਸ਼ਾਂਤ ਕੀਤਾ, ਕਹਿੰਦੇ ਪਿਆਰਿਓ ਦੱਸੋ ਕੀ ਕਾਰਨ ਹੈ, ਕਿਉਂ ਰੋ ਰਹੇ ਹੋ। ਕਹਿੰਦੇ, ਸਤਿਗੁਰੂ ਜੀ ਜ਼ਿੰਦਗੀ ਦਾ ਇੱਕੋ ਹੀ ਸਹਾਰਾ, ਇੱਕ ਪੁੱਤਰ। ਗਿਆਨੀ ਗਿਆਨ ਸਿੰਘ ਜੀ ਹੋਰਾਂ ਨੇ ਇਹਨਾਂ ਦਾ ਨਾਂ ਲਿਖਿਆ ਭਾਈ ਨੰਦ ਸਿੰਘ। ਆ ਜਿਹੜੀ ਪੰਕਤੀ ਅੱਗੇ ਆ ਗਈ, ਇਹਦਾ ਹਵਾਲਾ ਇਸ ਇਤਿਹਾਸਕ ਸੱਚ ਤੋਂ ਬੜਾ ਖੂਬਸੂਰਤ ਸਾਨੂੰ ਮਿਲ ਜਾਏਗਾ। ਕਹਿੰਦੇ ਜੀ, ਭਾਈ ਨੰਦ ਸਿੰਘ ਸਾਡਾ ਪੁੱਤਰ, ਅਤੇ ਉਹਨੇ ਫੈਸਲਾ ਕਰ ਲਿਆ ਵੀ ਘਰ ਛੱਡ ਕੇ ਸੰਨਿਆਸੀ ਹੋ ਜਾਣਾ। ਮਹਾਰਾਜ, ਅਸੀਂ ਤੇ ਉਹਨੂੰ ਆਪਣੀਆਂ ਆਸਾਂ ਦੀ ਮੰਜ਼ਿਲ ਸਮਝੀ ਬੈਠੇ ਸੀ, ਸਾਡੀਆਂ ਆਸਾਂ ਦਾ ਉਹ ਧੁਰਾ ਸੀ। ਮਹਾਰਾਜ, ਜ਼ਿੰਦਗੀ ਦੀਆਂ ਆਸਾਂ ਸੰਤਾਨ ਦੇ ਸਿਰ 'ਤੇ ਮਾਪਿਆਂ ਦੀਆਂ ਹੁੰਦੀਆਂ। ਸੱਚੇ ਪਾਤਸ਼ਾਹ ਜੀ, ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦਾ। ਅਤੇ ਗੁਰੂ ਪਾਤਸ਼ਾਹ ਜੀ ਨੇ ਵੇਖਿਆ ਵੀ ਇਹ ਤਾਂ ਬੜੀ ਵੱਡੀ ਗੁਰਮਤ ਦੀ ਵਗਿਆ। ਕਲਗੀਆਂ ਵਾਲੇ ਸਾਹਿਬ ਨੇ ਭਾਈ ਨੰਦ ਸਿੰਘ ਨੂੰ ਬੁਲਾਇਆ, ਅਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਨੰਦ ਸਿੰਘ ਜੀ, ਤੁਹਾਡੇ ਮਾਪੇ ਕੀ ਕਹਿ ਰਹੇ ਨੇ? ਮਾਪਿਆਂ ਦੀ ਸੇਵਾ, ਮਾਪਿਆਂ ਦਾ ਅਦਬ, ਮਾਪਿਆਂ ਦਾ ਸਤਿਕਾਰ, ਇਹ ਬੜਾ ਜ਼ਰੂਰੀ ਹੈ, ਵੀ ਇੱਕ ਭਗਤੀ ਹੈ। ਤੁਸੀਂ ਮਾਪਿਆਂ ਨੂੰ ਛੱਡ ਕੇ ਚੱਲੇ ਹੋ, ਤੁਸੀਂ ਕਹਿੰਦੇ ਅਸੀਂ ਸਾਧੂ ਹੋ ਜਾਣਾ, ਸੰਨਿਆਸੀ ਹੋ ਜਾਣਾ, ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ? ਅਤੇ ਪਰ ਵੇਖੋ ਕਿੱਡਾ ਵੱਡਾ ਭੁਲੇਖਾ। ਭਾਈ ਨੰਦ ਸਿੰਘ ਜੀ ਕਹਿੰਦੇ, ਸਤਿਗੁਰੂ ਜੀ, ਮੈਂ ਬਾਣੀ ਪੜ੍ਹ ਰਿਹਾ ਸੀ, ਬਾਣੀ 'ਚੋਂ ਸਿੱਖਿਆ ਮਿਲੀ। ਹੁਣ ਇੱਥੇ ਭੁਲੇਖਾ ਨਾ ਖਾ ਜਿਓ ਵੀ ਜੰਮਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੇ ਭੈਣ ਨਾ ਭਾਈ। ਅਤੇ ਜੇ ਭੈਣ ਭਾਈ ਨਾਲ ਨਹੀਂ ਨਿਭਣੇ ਫਿਰ ਛੱਡ ਜੀ ਇਹਨਾਂ ਨੂੰ। ਵਾਹਿਗੁਰੂ ਜੀ ਨੇ ਸੰਯੋਗ ਵੱਸ ਸਾਨੂੰ ਮਿਲਾਇਆ, ਤੇ ਸਾਡੇ ਇਹਨਾਂ ਪ੍ਰਤੀ ਵੀ ਫਰਜ਼ ਨੇ ਸਾਧ ਸੰਗਤ। ਪੂਰਬ ਜਨਮ ਕੇ ਮਿਲੇ ਸੰਜੋਗੀ, ਭਾਵੇਂ ਸਾਥ ਦੇਣ ਵਾਲਾ ਕੋਈ ਨਹੀਂ ਹੈ ਪਰ ਹੈ ਸੰਜੋਗ ਵਸ ਮਿਲੇ ਹਾਂ, ਉਸ ਸੰਜੋਗ ਨੂੰ ਨਿਭਾਉਣਾ ਵੀ ਸਾਡਾ ਧਰਮ ਹੈ, ਇਹ ਵਾਹਿਗੁਰੂ ਜੀ ਦਾ ਮਿਲਾਇਆ ਹੋਇਆ ਮਿਲਾਪ ਹੈ। ਭਾਈ ਆਨੰਦ ਸਿੰਘ ਕਹਿੰਦੇ ਜੀ ਮੈਨੂੰ ਬਾਣੀ ਤੋਂ ਪ੍ਰੇਰਨਾ ਮਿਲੀ, ਅਤੇ ਹਜ਼ੂਰ ਕਹਿੰਦੇ ਬਾਣੀ ਨੇ ਕਿਵੇਂ ਕਿੱਥੋਂ ਪ੍ਰੇਰਨਾ ਤੈਨੂੰ ਦਿੱਤੀ? ਕਹਿੰਦੇ ਸਤਿਗੁਰੂ ਜੀ ਮੈਂ ਸ਼ਬਦ ਪੜ੍ਹ ਰਿਹਾ ਸੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਅਤੇ ਜਦੋਂ ਮੈਂ ਇਹ ਪੜ੍ਹਿਆ ਮੇਰਾ ਮਨ ਬਣਿਆ ਵੀ ਮੈਂ ਕੁਟੰਬ ਛੱਡ ਕੇ ਚੱਲਿਆ ਜਾਵਾਂ। ਸਾਹਿਬ ਕਹਿੰਦੇ ਨਾ ਸਿੱਖਾ, ਅਧੂਰੀ ਗੱਲ ਨੂੰ ਗਿਆਨ ਨਹੀਂ ਬਣਾ ਲਈਦਾ, ਪਹਿਲਾਂ ਸਤਿਗੁਰਾਂ ਦੀ ਪੂਰੀ ਗੱਲ ਸੁਣ ਤੈਨੂੰ ਸਮਝ ਆ ਜਾਏਗੀ। ਧੰਨ ਗੁਰੂ ਅਮਰਦਾਸ ਜੀ ਨੇ ਇਹ ਨਹੀਂ ਕਿਹਾ ਵੀ ਕੁਟੰਬ ਨਾਲ ਨਹੀਂ ਜਾਣਾ ਅਤੇ ਛੱਡ ਕੇ ਚੱਲਿਆ ਜਾ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਕਿਹਾ ਸੀ ਕਿ ਕੁਟੰਬ ਨਹੀਂ ਛੱਡਣਾ, ਸਗੋਂ ਕੁਟੰਬ ਦੇ ਮੋਹ ਵਿੱਚ ਜਿਹੜੇ ਮਾੜੇ ਕਰਮ ਕਰਦਾ ਨਾ ਉਹ ਛੱਡ ਦੇ, ਕੁਟੰਬ ਨਹੀਂ ਛੱਡਣਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਅਤੇ ਹਜ਼ੂਰ ਕਹਿੰਦੇ ਕਰਨਾ ਕੀ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤਾਈ ਹੈ। ਕੰਮ ਮਾੜੇ ਛੱਡਣੇ ਨੇ, ਪਰਿਵਾਰ ਨਹੀਂ ਛੱਡਣਾ। ਸੰਨਿਆਸੀ ਹੋਣਾ ਪਰਿਵਾਰ ਵਿੱਚ ਰਹਿੰਦੇ ਹਾਂ ਅਤੇ ਉਹ ਸੰਨਿਆਸੀ ਕਿਵੇਂ ਹੋਣਾ? ਐਸਾ ਕੰਮ ਮੂਲੇ ਨਾ ਕੀਚੈ। ਫਰੀਦਾ ਜਿੰਨੀ ਕੰਮੀ ਨਾ ਹੈ ਗੁਣ, ਸਿੱਖ ਗ੍ਰਿਸਤੀ ਸਾਧੂ ਹੈ ਅਤੇ ਗ੍ਰਿਸਤ ਵਿੱਚ ਰਹਿ ਕੇ ਸਾਧੂ ਕਿਵੇਂ ਹੈ ਕਿ ਜਿੰਨੀ ਕੰਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ। ਉਹਨੂੰ ਸਮਝ ਆ ਗਈ ਕਿ ਮੈਂ ਇਹ ਗ੍ਰਿਸਤ ਦੇ ਫਰਜ਼ਾਂ ਨੂੰ ਨਿਭਾਉਣ ਵਾਸਤੇ ਪਰ ਪੰਚ ਕਰਕੇ ਪਰ ਧੰਨ ਨਹੀਂ ਲਿਆਉਣਾ, ਮੈਂ ਕਿਰਤ ਕਰਨੀ ਹੈ ਅਤੇ ਕਿਰਤ ਵਿੱਚੋਂ ਵੰਡ ਕੇ ਛਕਣਾ। ਇਹ ਹੈ ਗੁਰਮੁਖੋ ਗ੍ਰਿਸਤੀ ਦਾ ਫਰਜ਼। ਉਹ ਸਤਿਗੁਰ ਜੀ ਕਹਿੰਦੇ ਕਿ ਨਾਲ ਕਿਸੇ ਨੇ ਨਹੀਂ ਜਾਣਾ, ਭਾਈ ਮੰਦੇ ਕਰਮਾਂ ਦਾ ਤਿਆਗ ਕਰ, ਘਰ ਛੱਡਣ ਦੀ ਲੋੜ ਨਹੀਂ ਹੈ, ਚੰਗੇ ਨੇਕ ਕਰਮ ਕਰ, ਉਹ ਕਰਮ ਤੇਰੇ ਬੀਜਿਆ ਹੋਇਆ ਫਲ ਬਣ ਕੇ ਨਾਲ ਜਾਣਗੇ।
ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਈ।
ਫਿਰ ਚੇਤਾ ਕਰਾਇਆ ਵੀ ਭਾਈ ਓਨੀ ਦੇਰ ਹੀ ਕਮਾ ਸਕਦਾ ਜਿੰਨੀ ਦੇਰ ਤੇਰੇ ਕੋਲ ਤਾਣ ਬਲ ਹੈ, ਜਦੋਂ ਇਹ ਜਰ ਪਹੁੰਚ ਗਿਆ ਨਾ ਬੁਢੇਪਾ ਆ ਗਿਆ ਤੇ ਫਿਰ ਸਰੀਰ ਨੇ ਤੇਰੇ ਨੇ ਕੰਬਣਾ, ਬਲ ਹਾਰ ਜਾਣਾ, ਫਿਰ ਤੂੰ ਕੁਝ ਨਹੀਂ ਕਮਾ ਸਕੇਗਾ।
ਕਾਇਆ ਕੰਚਨ ਤਾਥੀ ਹੈ ਜਾਂ ਸਤਿਗੁਰ ਲਏ ਮਿਲਾਏ।
ਕੰਚਨ ਵਰਗੀ ਕਾਇਆ, ਕੰਚਨ ਦੇ ਦੋ ਗੁਣ ਨੇ, ਇੱਕ ਤੇ ਸ਼ੁੱਧ ਤੇ ਇੱਕ ਕੀਮਤੀ। ਸਾਧ ਸੰਗਤ, ਸਤਿਗੁਰ ਜੀ ਕਹਿੰਦੇ ਵੀ ਅਸੀਂ ਕਹਿੰਦੇ ਹਾਂ ਵੀ ਸਾਡੀ ਜਦੋਂ ਕਾਇਆ ਰਿਸ਼ਟ ਪੁਸ਼ਟ ਹੋਵੇ, ਤੰਦਰੁਸਤ ਹੋਵੇ, ਅਰੋਗ ਹੋਵੇ, ਅਸੀਂ ਕਹਿੰਦੇ ਹਾਂ ਕੰਚਨ ਸੀ ਕਾਇਆ, ਬੜੀ ਸੋਹਣੀ ਸ਼ੁੱਧ ਕਾਇਆ ਹੈ। ਪਰ ਗੁਰੂ ਕਿਹਾ ਸਿੱਖਾ ਇਹ ਕਾਇਆ ਕੰਚਨ ਵਰਗੀ ਤਾਂ ਹੈ ਜੇ ਇਸ ਕਾਇਆ ਦੇ ਜ਼ਰੀਏ ਨਾਲ, ਇਸ ਕਾਇਆ ਦੇ ਵਸੀਲੇ ਨਾਲ ਤੂੰ ਸਤਿਗੁਰੂ ਤੱਕ ਪਹੁੰਚ ਜਾਏ। ਜੁੜਨਾ ਸੁਰਤ ਨੇ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਰ ਇਹ ਕਾਇਆ ਉਹ ਸਾਧਨ ਬਣੀ ਜਿਵੇਂ ਤੁਸੀਂ ਕਾਰ ਸਕੂਟਰ ਤੇ ਵਰਤਿਆ, ਸੋਰਸ ਵਰਤਿਆ ਜਰਨੀ ਦਾ ਤੇ ਗੁਰਦੁਆਰੇ ਤੱਕ ਪਹੁੰਚ ਗਏ, ਇਸੇ ਤਰ੍ਹਾਂ ਸਾਡੀ ਜਰਨੀ ਦਾ ਸੋਰਸ ਇਹ ਕਾਇਆ। ਇਸ ਕਾਇਆ ਨੇ ਸਾਨੂੰ ਗੁਰੂ ਤੱਕ ਲੈਣ ਦਾ, ਜੁੜਨਾ ਸੁਰਤ ਨੇ ਹੈ, ਪਰ ਕਾਇਆ ਦੀ ਜ਼ਰੂਰਤ ਇਸ ਲਈ ਹੈ ਕਿ ਸੰਗਤ ਵਿੱਚ ਕਿਵੇਂ ਚੌਂਕੜਾ ਮਾਰਦੇ। ਤਾਂਹੀਓ ਤੇ ਹਜ਼ੂਰ ਨੇ ਕਿਹਾ ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਲੋਚਦੇ ਨੇ ਕਿਉਂਕਿ ਦੇਹੀ ਤੋਂ ਬਿਨਾਂ ਸੰਗਤ ਨਹੀਂ ਹੋਣੀ ਗੁਰਮੁਖੋ। ਸੋ ਇਹ ਕਾਇਆ ਸ਼ੁੱਧ ਤਾਂ ਜੇ ਅਸੀਂ ਗੁਰੂ ਨਾਲ ਜੁੜੇ ਹਾਂ।
ਭ੍ਰਮ ਮਾਇਆ ਵਿੱਚੋਂ ਕੱਟੀ ਹੈ ਸੱਚੜੇ ਨਾਮ ਸਮਾਏ।
ਅੰਦਰ ਭਰਮ ਵਰਤਿਆ ਹੋਇਆ, ਉਸ ਭਰਮ ਨੂੰ ਅੰਦਰੋਂ ਕੱਢੋ, ਦੁਬਿਧਾ ਨੂੰ ਅੰਦਰੋਂ ਕੱਢੋ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਅਗਲਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਰਬ ਸੁੱਖਾਂ ਬਣੈ ਤੇਰਾ ਓਲੈ। ਓਲੈ ਦਾ ਅਰਥ ਹੈ ਆਸਰਾ। ਆਪਾਂ ਸ਼ਬਦ ਪੜ੍ਹਦੇ ਹਾਂ ਜੀਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਮ ਨੋ ਤਿੰਨ ਮੈਂ ਭਉ ਹੈ ਜਾਮ ਕਾ। ਉਹਦੇ ਜਮਾ ਦਾ ਡਰ ਹੈ, ਓਲਾ ਦਾ ਅਰਥ ਹੈ ਆਸਰਾ। ਇਸ ਜ਼ਿੰਦਗੀ ਨੂੰ ਆਸਰਾ ਤੇਰੇ ਨਾਮ ਦਾ। ਸੱਚੇ ਸਾਹਿਬ ਜੀ ਤੇਰੇ ਤੋਂ ਛੁੱਟ ਹੋਰ ਕਿਸੇ ਦਾ ਆਸਰਾ ਨਹੀਂ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਕਿ ਭਰਮ ਮਿਟਾਏਗਾ ਅੰਦਰੋਂ ਤੇ ਗੁਰਮਤ ਦੀ ਸੋਝੀ ਆਏਗੀ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁੱਖਾਂ ਬਣੇ ਤੇਰਾ ਓਲੇ ਭਰਮ ਕੇ ਪਰਦੇ ਸਤਿਗੁਰ ਖੁੱਲ। ਇਹ ਜਿਹੜੇ ਭਰਮ ਦੇ ਪਰਦੇ ਬਣੇ ਨਾ, ਭਰਮ ਮਾਇਆ ਵਿੱਚੋਂ ਕੱਟੀ ਹੈ, ਭਰਮ ਕਰਕੇ ਰੱਬ ਤੋਂ ਦੂਰ ਹਾਂ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ। ਇਹ ਭਰਮ ਦੀ ਕੰਧ ਅੰਦਰ ਭੁਲੇਖਾ ਦੁਬਦਾ, ਜੈਸਾ ਮਾਨੀਆਂ ਹੋਏ ਨਾ ਤੈਸਾ। ਇਹ ਭਰਮ ਨੇ ਸਾਨੂੰ ਦੂਰ ਕੀਤਾ ਹੋਇਆ ਤੇ ਭਰਮ ਦੇ ਪਰਦੇ ਕਿਵੇਂ ਕੱਟੇ ਜਾਣਗੇ? ਭਰਮ ਕੇ ਪਰਦੇ ਸਤਿਗੁਰ ਖੁੱਲ ਹੈ, ਗੁਰੂ ਖੋਲੇਗਾ ਇਹ ਪਰਦੇ, ਗੁਰੂ ਦੂਰ ਕਰੇਗਾ। ਸੋ ਇਹਨਾਂ ਪਰਦਿਆਂ ਨੂੰ ਤਾਂ ਅਸੀਂ ਤੋੜ ਸਕਾਂਗੇ ਜੇ ਗੁਰੂ ਗਿਆਨ ਨਾਲ ਜ਼ਿੰਦਗੀ ਨੂੰ ਜੋੜਾਂਗੇ, ਜੇ ਗੁਰੂ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਾਂਗੇ।
ਸੱਚੇ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ।
ਸੱਚੇ ਨਾਮ ਵਿੱਚ ਜੀਵਨ ਸਮਾ ਗਿਆ, ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਪ੍ਰੀਤਮ ਦੇ ਵਿੱਚ ਸਮਾਈ ਹੋ ਗਈ।
ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋਂ ਹਉਮੈ ਜਾਏ।
ਹਉਮੈ ਤੇ ਦੁੱਖਾਂ ਦਾ ਕਾਰਨ ਹੈ, ਜਿੰਨੀ ਮੈਂ ਕਰਦਾ ਉਹਨਾਂ ਦੁਖੀ ਹੈ। ਤੇ ਜਦੋਂ ਅੰਦਰੋਂ ਹਉਮੈ ਮਰ ਗਈ, ਫਿਰ ਮਹਾਰਾਜ ਕਹਿੰਦੇ ਸਦਾ ਆਨੰਦ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤੇ ਜਦੋਂ ਕਾਜ ਵਾਹਿਗੁਰੂ ਸਵਾਰਨ ਵਾਲਾ ਆ ਗਿਆ, ਫਿਰ ਸਾਨੂੰ ਦੁੱਖ ਕਾਹਦੇ ਗੁਰਮੁਖੋ? ਜਿਹੜੇ ਪਾਸੇ ਮੁੱਕ ਕੀਤਾ ਕਾਜ ਸਵਰਦੇ ਜਾਂਦੇ। ਸੋ ਹਉਮੈ ਰੋਗਾਂ ਦਾ ਕਾਰਨ, ਦੁੱਖਾਂ ਦਾ ਕਾਰਨ। ਜਦੋਂ ਹਉਮੈ ਮਰ ਗਈ, ਜੀਵਨ ਸੁਖੀ ਹੋ ਗਿਆ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨਕੇ ਹਉ ਲਾਗੋ ਪਾਏ।
ਹਾਂ, ਜਿਨ੍ਹਾਂ ਨੇ ਜਪਿਆ ਉਹਨਾਂ ਦੀ ਧੂੜ ਮਿਲੇ ਸਾਧ ਸੰਗਤ। ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾਂ ਕੈ ਪਾਸ। ਧੂੜ ਤਿਨਾਂ ਕੀ ਜੇ ਮਿਲੈ ਜੀ, ਇਹ ਧੂੜ ਸ਼ਬਦ ਦਾ ਅਰਥ ਗੁਰਮੁਖੋ ਸਮਝ ਲਿਓ, ਮਨ ਦੀ ਨਿਮਰਤਾ। ਕਿਤੇ ਇਹ ਨਾ ਹੋਵੇ ਵੀ ਮਿੱਟੀ ਦੀ ਪੁੜੀ ਤੇ ਅਸੀਂ ਸਿਰ ਵਿੱਚ ਪਾ ਲਈਏ ਤੇ ਅੰਦਰ ਦਾ ਹੰਕਾਰ ਉੱਥੇ ਦਾ ਉੱਥੇ ਹੀ ਖੜਾ ਹੋਵੇ। ਹਿਰਦੇ ਦੀ ਗਰੀਬੀ, ਮਨ ਦਾ ਨੀਵਾਂ ਹੋਣਾ, ਕਿਉਂਕਿ ਸਭ ਤੋਂ ਨੀਵੀਂ ਪੈਰਾਂ ਦੀ ਖਾਕ ਹੈ। ਇਸ ਵਾਸਤੇ ਕਿਹਾ ਵੀ ਇਹ ਖਾਕ ਵੀ ਮੇਰੇ ਮੱਥੇ ਨਾਲ ਲੱਗ ਜਾਏ, ਜਿਹੜੇ ਨਾਮ ਜਪਣ ਵਾਲੇ। ਅਰਥ ਇਹ ਨੇ ਵੀ ਮਿੱਟੀ ਨਾਲ ਮੱਥਾ ਲਬੇੜ ਲੈਣਾ, ਅਸੀਂ ਸਿਰ ਲਬੇੜ ਲੈਣਾ। ਕੁਝ ਬਚਨ ਸਤਿਗੁਰੂ ਜੀ ਨੇ ਸਿੰਬਲ ਵਜੋਂ ਕਹੇ ਨੇ, ਜਦੋਂ ਸਾਹਿਬ ਕਹਿੰਦੇ ਨੇ ਸੀਸ ਵੱਡੇ ਕਰ ਬੈਸਣ ਦੀਜਾ, ਤੇ ਅਰਥ ਨਹੀਂ ਸਾਰੇ ਸਿੱਖਾਂ ਨੇ ਸਿਰ ਵੱਢ ਦੇਣੇ ਨੇ ਆਪਣੇ, ਆਪਣਾ ਆਪਾ ਮਿਟਾਉਣਾ ਉਹਦਾ ਭੇਦ ਹੈ। ਬਹੁਤ ਸਾਰੇ ਲੋਕ ਮਿੱਟੀ ਨੂੰ ਚੁੱਕ ਚੁੱਕ ਕੇ ਘਰਾਂ ਨੂੰ ਲਿਜਾਣ ਲੱਗ ਪਏ ਸਾਧ ਸੰਗਤ। ਗੁਰੂ ਪਾਤਸ਼ਾਹ ਜੀ, ਮੇਰਾ ਮਨ ਚਰਨਾਂ ਦੀ ਖਾਕ ਬਣ ਜਾਏ ਜਿਹੜੇ ਤੈਨੂੰ ਜਪਦੇ ਹਨ।
ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾਏ।
ਫਿਰ ਇਹ ਸਰੀਰ ਸ਼ੁੱਧ ਜੇ ਗੁਰੂ ਨਾਲ ਜੁੜ ਜਾਵੇ।
ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ।
ਉਹ ਹੈ ਸਾਧ ਸੰਗਤ ਸੱਚਾ ਵਾਹਿਗੁਰੂ, ਤੇ ਉਹਨੂੰ ਸਦਾ ਸਲਾਉਣਾ। ਉਹ ਸਲਾਉਂਦੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਕਿਰਪਾ ਕਰਦੇ, ਜਿਨ੍ਹਾਂ ਨੂੰ ਗੁਰੂ ਸੋਝੀ ਦਿੰਦੇ ਨੇ।
ਬਿਨ ਸਤਿਗੁਰ ਭਰਮ ਭੁਲਾਣੀਆ, ਕਿਆ ਮੋਹ ਦੇਸਨ ਆਗੈ ਜਾਏ।
ਗੁਰੂ ਦੇ ਗਿਆਨ ਤੋਂ ਬਿਨਾਂ ਭਟਕਦੇ ਫਿਰਦੇ ਆ, ਭਰਮ ਵਿੱਚ ਗੁਆਚੇ ਹੋਏ ਆ, ਤੇ ਐਸੀਆਂ ਰੂਹਾਂ ਕੀ ਮੂੰਹ ਲੈ ਕੇ ਰੱਬੀ ਦਰਗਾਹ ਵਿੱਚ ਜਾਣਗੀਆਂ।
ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ, ਦੁੱਖੋ ਦੁੱਖ ਕਮਾਏ।
ਕੀ ਮੂੰਹ ਲਿਜਾਣਗੀਆਂ, ਦੁੱਖਾਂ ਵਿੱਚ ਫਸੀਆਂ ਹੋਈਆਂ ਤੇ ਔਗਣ ਕਰ ਕਰਕੇ ਪਛਤਾਵਾ ਪੱਲੇ ਰਹਿ ਗਿਆ।
ਨਾਮ ਰੱਤੀਆਂ ਸੇ ਰੰਗ ਚਲੂਲਾ, ਪਿਰ ਕੈ ਅੰਕ ਸਮਾਏ।
ਉਹ ਨੇ ਗੂੜੇ ਰੰਗ ਵਾਲੀਆਂ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ। ਸਾਧ ਸਿੰਘ ਰੰਗ ਸ਼ਬਦ ਵਰਤਿਆ ਮਹਾਰਾਜ ਨੇ, ਭਾਵ ਉਹਦੇ ਵਰਗੇ ਹੋ ਜਾਣਾ, ਉਸ ਰੰਗ ਵਿੱਚ ਰੰਗੇ ਜਾਣਾ। ਤੇ ਜਿਹੜੇ ਰੰਗੇ ਹੋਏ ਨੇ ਉਹ ਚਲੂਲੇ ਰੰਗ ਵਿੱਚ, ਪੱਕੇ ਰੰਗ ਵਿੱਚ, ਉਹ ਸ਼ਬਦ ਵਿੱਚ ਸਮਾਏ ਹਨ।
ਤਿਸ ਜੇਵਡ ਅਵਰ ਨਾ ਸੂਝਈ, ਕਿਸ ਅੱਗੇ ਕਹੀਏ ਜਾਏ।
ਮੇਰੇ ਸਵਾਮੀ ਜੀ, ਤੇਰੇ ਵਰਗਾ ਹੋਰ ਕੋਈ ਨਹੀਂ ਜਿਹਦੇ ਅੱਗੇ ਅਸੀਂ ਫਰਿਆਦ ਕਰੀਏ, ਤੇਰਾ ਸ਼ਰੀਕ ਹੋਰ ਕੋਈ ਨਹੀਂ ਜਿਹਦੇ ਅੱਗੇ ਅਸੀਂ ਝੋਲੀ ਅੱਡ ਸਕੀਏ।
ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ।
ਉਹੀ ਸਲਾਉਂਦਾ ਜਿਨ੍ਹਾਂ ਨੂੰ ਗੁਰੂ ਸੋਝੀ ਦਿੰਦਾ ਹੈ।
ਜਿਨੀ ਸੱਚੜਾ ਸੱਚ ਸਲਾਹਿਆ, ਹੋਂ ਤਿੰਨ ਲਾਗੋ ਪਾਏ।
ਉਹਨਾਂ ਦੀ ਚਰਨ ਧੂੜ ਮਿਲੇ, ਜਿਹੜੇ ਰੰਗ ਵਿੱਚ ਰੰਗੇ, ਜਿਹੜੇ ਸਿਫਤ ਸਲਾਹ ਨਾਲ ਜੁੜੇ ਨੇ।
ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾ।
ਉਹ ਆਪ ਨਿਰਮਲ ਨੇ ਸਤ ਸੰਗੀ, ਤੇ ਉਹਨਾਂ ਦੇ ਮਿਲਾਪ ਨਾਲ ਸਾਡੀ ਵੀ ਮੈਲ ਉਤਰ ਜਾਏਗੀ।
ਤਿੰਨ ਮਿਲਿਆ ਮਲ ਸਭ ਜਾਏ, ਸੱਚੇ ਸਰ ਨਹਾਏ ਸੱਚੇ ਸਹਿਜ ਸੁਭਾਏ।
ਉਹਨਾਂ ਦਾ ਮਿਲਾਪ ਸੱਚਾ ਸਰੋਵਰ ਹੈ, ਤੇ ਉਹਨਾਂ ਦੇ ਮਿਲਾਪ ਵਿੱਚ ਸਾਧ ਸੰਗ ਮਲ ਲਾਥੀ, ਫਿਰ ਮਨੁੱਖ ਨਿਰਮਲ ਹੁੰਦਾ ਹੈ।
ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ।
ਮੇਰੇ ਸਾਹਿਬ ਨੇ ਜਿਹੜਾ ਇੰਦਰੀਆਂ ਦੀ ਪਕੜ ਵਿੱਚ ਨਹੀਂ ਸੀ ਆਉਣ ਵਾਲਾ, ਉਹ ਨਾਮ ਸਤਿਗੁਰੂ ਜੀ ਨੇ ਜਣਾ ਦਿੱਤਾ।
ਅੰਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ।
ਲਾਹਾ ਖੱਟਣ ਵਾਲੇ ਦਿਨ ਰਾਤ ਬੰਦਗੀ ਚ ਲੀਨ ਸੱਚ ਵਿੱਚ ਸਮਾ ਜਾਂਦੇ।
ਜਿਨੀ ਸੱਚੜਾ ਸੱਚ ਧਿਆਇਆ ਹੋਂ ਤਿਨ ਕੈ ਲਾਗੋ ਪਾਏ।
ਜਿਨ੍ਹਾਂ ਨੇ ਸਿਮਰਿਆ, ਉਹਨਾਂ ਦੀ ਸੰਗਤ, ਉਹਨਾਂ ਦੇ ਚਰਨਾਂ ਵਿੱਚ ਬੈਠਣਾ ਮੈਨੂੰ ਮਿਲੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਭੁੱਲਾਂ ਬਖਸ਼ ਦੇ ਅਸੀਸ ਦਿਓ, ਪਿਆਰ ਵਿੱਚ ਜੁੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੰਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ। ਜਿਨੀ ਸੱਚੜਾ ਸੱਚ ਧਿਆਇਆ ਹੋਂ ਤਿਨ ਕੈ ਲਾਗੋ ਪਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।